ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਹਜ਼ੂਰ ਸੁਲਤਾਨਪੁਰ ਦੇ ਅੰਦਰ ਬਿਰਾਜਮਾਨ ਹਨ। ਮੋਦੀਖਾਨਾ ਛੱਡ ਦਿੱਤਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਸੁਲੱਖਣੀ ਜੀ ਨੂੰ ਉਸਦੇ ਮਾਤਾ ਪਿਤਾ ਪੇਕੇ ਕਰ ਲੈ ਗਏ ਹਨ। ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਜੀ ਦੀ ਪਾਸ ਰਹਿ ਪਏ ਹਨ। ਹਜ਼ੂਰ ਇਕਾਂਤ ਸਥਾਨ ਦੇ ਵਿਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰ ਰਹੇ ਹਨ, ਸਮਾਧੀ ਵਿਚ ਲੀਨ ਰਹਿੰਦੇ ਹਨ। ਜਦੋਂ ਇਹ ਖਬਰ ਗੁਰੂ ਮਹਾਰਾਜ ਦੇ ਆਪਣੇ ਪਿੰਡ ਪਹੁੰਚੀ, ਹਜ਼ੂਰ ਦੇ ਪਿਤਾ ਬਾਬਾ ਕਾਲੂ ਜੀ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿਚ ਬਹੁਤ ਖੁਸ਼ੋ ਪੈਦਾ ਹੋਇਆ, ਘਬਰਾਹਟ ਪੈਦਾ ਹੋਈ। ਸੋਚਿਆ ਕੀ ਕਾਰਨ ਹੋ ਸਕਦਾ, ਹਜ਼ੂਰ ਨੇ ਐਸਾ ਕਿਉਂ ਕੀਤਾ। ਮਨ ਨੂੰ ਬੇਚੈਨੀ ਚਟਪਟੀ ਲੱਗ ਗਈ ਹੈ। ਅਖੀਰ ਭਾਈ ਮਰਦਾਨੇ ਨੂੰ ਬਾਬਾ ਕਾਲੂ ਜੀ ਨੇ ਸੱਦਿਆ। ਕਹਿਣ ਲੱਗਾ, ਭਾਈ ਮਰਦਾਨਿਆਂ, ਤੂੰ ਸੁਲਤਾਨਪੁਰ ਜਾ ਔਰ ਉੱਥੇ ਜਾ ਕੇ ਮੇਰੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਖਬਰ ਸਾਰ ਲੈ ਕੇ ਆ। ਹੁਣ ਜਿਵੇਂ ਭਾਈ ਮਰਦਾਨਾ ਸੁਲਤਾਨਪੁਰ ਦੇ ਵਿਚ ਪਹੁੰਚ ਰਿਹਾ ਹੈ, ਜਿਵੇਂ ਅੱਗੇ ਪ੍ਰਸੰਗ ਆਉਂਦਾ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਲਵੰਡੀ ਬਰਤਾਤਾ ਐਸੇ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਗੁਰੂ ਮਹਾਰਾਜ ਦੇ ਜਨਮ ਅਸਥਾਨ ਰਾਏ ਭੋਈ ਦੀ ਤਲਵੰਡੀ ਵਿਚ ਇਸ ਤਰ੍ਹਾਂ ਇਹ ਪ੍ਰਸੰਗ ਹੋਇਆ।
ਸੁਣ ਹੋ ਗਯੋ ਮਰਦਾਨਾ ਜੈਸੇ,
ਹੁਣ ਅੱਗੇ ਪ੍ਰਸੰਗ ਸੁਣੋ, ਜਿਵੇਂ ਭਾਈ ਬਾਬਾ ਕਾਲੂ ਜੀ ਨੇ ਭਾਈ ਮਰਦਾਨੇ ਨੂੰ ਸੁਲਤਾਨਪੁਰ ਦੇ ਵਿਚ ਭੇਜਿਆ ਹੈ।
ਰਾਖ ਨਾਨਕੀ ਕੇਰ ਨਕੇਤੋ,
ਭਾਈ ਮਰਦਾਨਾ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦੇ ਘਰ ਵਿਚ ਪਹੁੰਚੇ ਹਨ।
ਹਰ ਵਿਸਿਓ ਕੁਸਲ ਲੈਣ ਕੇਤੋ,
ਲੋਕ ਬੇਬੇ ਨਾਨਕੀ ਜੀ ਦੀ ਉਹਨਾਂ ਦੇ ਪਰਿਵਾਰ ਦੀ ਸੁਖ ਸ਼ਾਂਤੀ ਲੈਣ ਵਾਸਤੇ ਹੁਣ ਭਾਈ ਮਰਦਾਨਾ ਪਹਿਲਾਂ ਬੇਬੇ ਨਾਨਕੀ ਜੀ ਦੇ ਘਰ ਆਇਆ ਹੈ।
ਆਏ ਦੁਆਏ ਕਹੀ ਬਦਨੀ ਕੀ,
ਭਾਈ ਮਰਦਾਨੇ ਨੇ ਸਭ ਤੋਂ ਪਹਿਲਾਂ ਜਾ ਕੇ ਆਸ਼ੀਸ ਦਿੱਤੀ, ਜਿਵੇਂ ਕਿ ਆਮ ਤੌਰ ਤੇ ਰਿਵਾਜ ਹੁੰਦਾ ਸੀ। ਜਦੋਂ ਕੋਈ ਸੁਖ ਸੁਨੇਹਾ ਲੈ ਕੇ ਆਉਂਦਾ ਸੀ ਤੇ ਉਸ ਵੇਲੇ ਭਾਈ ਜਿਉਂਦੇ ਰਹੋ, ਸੁਖੀ ਵਸੋ, ਇਸ ਢੰਗ ਦੇ ਨਾਲ ਜਾ ਕੇ ਭਾਈ ਮਰਦਾਨੇ ਨੇ ਦੁਆ ਦਿੱਤੀ ਹੈ।
ਬਹੁਤ ਪ੍ਰਭਾ ਜੇ ਫਿੱਕੀ,
ਭਾਈ ਮਰਦਾਨਾ ਬੇਬੇ ਨਾਨਕੀ ਜੀ ਦੇ ਘਰ ਬੈਠ ਗਿਆ, ਪਰ ਜਿਸ ਦੇ ਚਿਹਰੇ ਦੀ ਸੋਭਾ ਬਹੁਤ ਫਿੱਕੀ ਹੈ, ਭਾਵ ਚਿਹਰਾ ਉਦਾਸ ਹੈ, ਮੁਰਝਾਇਆ ਹੋਇਆ ਹੈ।
ਸਰਬ ਪ੍ਰਕਾਰ ਕੀ ਨ ਸਤਕਾਰਾ,
ਬੇਬੇ ਨਾਨਕੀ ਜੀ ਕਿਉਂਕਿ ਹੁਣ ਪੇਕਿਆਂ ਤੋਂ ਆਇਆ ਸੀ ਭਾਈ ਮਰਦਾਨਾ, ਪਹਿਲਾਂ ਵੀ ਇਸ ਮਰਦਾਨੇ ਦਾ ਗੁਰੂ ਘਰ ਦੇ ਨਾਲ ਡੂੰਘਾ ਸਨੇਹ ਸੀ, ਇਸ ਲਈ ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਦਾ ਬਹੁਤ ਸਤਿਕਾਰ ਕੀਤਾ।
ਬਦਨ ਨਾਨਕੀ ਬਚਨ ਉਚਾਰਾ,
ਭਾਈ ਮਰਦਾਨੇ ਨੂੰ ਆਇਆ ਵੇਖ ਕੇ ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਨੂੰ ਬਚਨ ਆਖਿਆ।
ਵੇਹੋ ਕੁਸਲ ਤਲਵੰਡੀ ਨਗਰੀ,
ਆਖਦੀ ਹੈ ਭਾਈ ਮਰਦਾਨਿਆਂ, ਬਈ ਤੂੰ ਤਲਵੰਡੀ ਪਿੰਡ ਦੀ ਖਬਰ ਸਾਰ ਦੇ, ਉਥੇ ਮੇਰੇ ਪਿਤਾ ਜੀ ਬਾਬਾ ਕਾਲੂ ਜੀ ਮਾਤਾ ਜੀ ਰਾਜੀ ਖੁਸ਼ੀ ਹਨ। ਇਸ ਢੰਗ ਦੇ ਨਾਲ ਬੇਬੇ ਨਾਨਕੀ ਜੀ ਨੇ ਆਪਣੇ ਤਲਵੰਡੀ ਦੀ ਸੁਖਸਾਨ ਪੁੱਛੀ ਹੈ।
ਬਹੁਰ ਜਨਕ ਜਨਨੀ ਕੀ ਸਾਗਰੀ,
ਪਿੰਡ ਦਾ ਹਾਲ ਚਾਲ ਵੀ ਦੱਸ ਤੇ ਮਾਤਾ ਪਿਤਾ ਦੀ ਵੀ ਸੁਖ ਸ਼ਾਂਤੀ ਦੀ ਗੱਲ ਕਰ।
ਸਰਬ ਕੁਸਲ ਸੋ ਰਾਏ ਸਰੀਰਾ,
ਨਾਲ ਇਹ ਵੀ ਦੱਸ ਰਾਏ ਬੁਲਾਰ ਜਿਸ ਦਾ ਬਾਬਾ ਕਾਲੂ ਜੀ ਨਾਲ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਵੀ ਬੜਾ ਪਿਆਰ ਸੀ, ਉਹਦੀ ਵੀ ਸੁਖ ਸਾਂ ਸੁਣਾ।
ਜੇ ਆਵਣ ਹਿਤ ਕਉ ਮਤ ਧੀਰਾ,
ਤੇ ਫਿਰ ਭਾਈ ਮਰਦਾਨਿਆਂ ਤੂੰ ਇਹ ਵੀ ਦੱਸ ਤੂੰ ਇੱਥੇ ਕਿਵੇਂ ਆਇਆ, ਕੀ ਸੁਨੇਹਾ ਲੈ ਕੇ ਆਇਆ ਹੈ।
ਸੁਣ ਮਰਦਾਨੇ ਬਚਨ ਬਖਾਨਾ,
ਸੁਣ ਕੇ ਭਾਈ ਮਰਦਾਨੇ ਨੇ ਬੇਬੇ ਨਾਨਕੀ ਜੀ ਨੂੰ ਅੱਗੋਂ ਜਵਾਬ ਦਿੱਤਾ।
ਸਰਬ ਪ੍ਰਕਾਰ ਕੁਸਲ ਤੇ ਥਾਨਾ,
ਕਹਿਣ ਲੱਗਾ ਬੇਬੇ ਜੀ ਤੁਹਾਡੇ ਪੇਕੇ ਘਰ ਭਾਵ ਤਲਵੰਡੀ ਵਿਚ ਸੁਖ ਸਾਂਦ ਹੈ, ਆਨੰਦ ਮੰਗਲ ਹੈ, ਉਥੇ ਸਭ ਖੁਸ਼ੀਆਂ ਖੁਸ਼ੀਆਂ ਹਨ।
ਮਾਮੇ ਆਵਣ ਕੋ ਲੱਖ ਹੋ ਨਿਧਾਨਾ,
ਪਰ ਮੇਰੇ ਆਉਣ ਦਾ ਕੀ ਕਾਰਨ ਹੈ ਤੁਸਾਂ ਪੁੱਛਿਆ, ਉਹਦੇ ਲਈ ਸੁਣ ਲਓ।
ਹੋਰ ਜਨਕ ਸੁਣਿਓ ਇਹ ਵਕਾਨਾ,
ਜਿਹੜੇ ਤੁਹਾਡੇ ਪਿਤਾ ਜੀ ਨੇ ਬਾਬਾ ਕਾਲੂ ਜੀ ਉਹਨਾਂ ਨੇ ਆਪਣੇ ਕੰਨਾਂ ਵਿਚ ਇਹ ਖਬਰ ਸੁਣੀ ਸਮਾਚਾਰ ਸੁਣਿਆ ਹੈ।
ਨਾਨਕ ਤਜ ਮੋਦੀ ਖਾਨਾ,
ਕੀ ਹੈ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੋਦੀ ਖਾਨਾ ਛੱਡ ਦਿੱਤਾ ਹੈ, ਆਪਣੀ ਕਿਰਤ ਕਰਨੀ ਤਿਆਗ ਦਿੱਤੀ ਹੈ।
ਵੇਖ ਫਕੀਰ ਸਰੀਰ ਹੈ ਠਾਨਾ,
ਹਜ਼ੂਰ ਨੇ ਮੋਦੀ ਖਾਨਾ ਛੱਡ ਕੇ ਆਪਣੇ ਸ਼ਰੀਰ ਉੱਤੇ ਸਾਧੂਆਂ ਵਾਲਾ ਫਕੀਰਾਂ ਵਾਲਾ ਲਿਬਾਸ ਧਾਰਨ ਕਰ ਲਿਆ ਹੈ।
ਉਹ ਜਬ ਲਾਏ ਸਦ ਲੇਵਨ ਹੇਤ,
ਤੇ ਮੈਨੂੰ ਬਾਬਾ ਕਾਲੂ ਜੀ ਨੇ ਆਪਣੇ ਪਾਸ ਬੁਲਾਇਆ ਤੇ ਸਾਰੀ ਖਬਰ ਸਾਰ ਲੈਣ ਵਾਸਤੇ।
ਉਹ ਦਰੁਤ ਬੇਦੀ ਕੁਲ ਕੈਤੂ,
ਤੇ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਖਬਰ ਸਾਰ ਲੈਣ ਵਾਸਤੇ ਦਰੁਤ ਦਾ ਅਰਥ ਹੈ ਬੜੀ ਸ਼ੀਘਰ ਬੜੀ ਛੇਤੀ ਇੱਥੇ ਸੁਲਤਾਨਪੁਰ ਭੇਜਿਆ ਹੈ।
ਕਮਲ ਬਦਨ ਹੈ ਹੱਬ ਕਿਹਾ ਜਾਈ,
ਭਾਈ ਮਰਦਾਨਾ ਪੁੱਛਦਾ ਮੈਨੂੰ ਹੁਣ ਇਹ ਦੱਸੋ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਹਨ।
ਪੂਜ ਲਿਓ ਸੁਦ ਤਬ ਤਿੰਨ ਤਾਈ,
ਜੋ ਇੱਥੇ ਕਿਤੇ ਨੇੜੇ ਨੇ ਮੈਂ ਉਹਨਾਂ ਦੇ ਪਾਸੋਂ ਜਾ ਕੇ ਸਾਰੀ ਖਬਰਦਾਰ ਪੁੱਛ ਲਵਾਂ, ਕਿਉਂਕਿ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦਾ ਬਚਪਨ ਦਾ ਮਿੱਤਰ ਸੀ, ਬਾਲ ਸਿਖਾਈ ਸੀ, ਇਸ ਲਈ ਕਹਿੰਦਾ ਜੇ ਨੇੜੇ ਨੇ ਮੈਨੂੰ ਦੱਸੋ ਮੈਂ ਆਪ ਹੀ ਜਾ ਕੇ ਸਾਰੀ ਗੱਲਬਾਤ ਪੁੱਛ ਲੈਣਾ ਹਾਂ।
ਆਤੁਰ ਦੇ ਪਿਤ ਕੀ ਸੁਧ ਹੋਏ,
ਚਲੋ ਜੇ ਇੱਥੇ ਨੇੜੇ ਨਹੀਂ ਹਨ ਤਾਂ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਖਬਰ ਸਾਰ ਹੈ, ਜਿਸ ਤਰ੍ਹਾਂ ਉਹ ਜਿਸ ਹਾਲਾਤ ਵਿਚ ਵਿਚਰ ਰਹੇ ਹਨ,
ਜੇ ਬਤਾਵੋ ਤੁਮ ਕਹਿ ਸੋਏ।
ਬੇਬੇ ਜੀ ਤੁਸੀਂ ਮੈਨੂੰ ਸਾਰੀ ਗੱਲਬਾਤ ਉਹਨਾਂ ਬਾਰੇ ਦੱਸ ਦਿਓ, ਕਿਉਂਕਿ ਮੈਂ ਤੇ ਉਹਨਾਂ ਦਾ ਹੀ ਸੁਨੇਹਾ ਲੈ ਕੇ ਜਾਣਾ ਹੈ।
ਸੁਣ ਕਰ ਸੋ ਤੁਮਰੇ ਪਿਤ ਮਾਤਾ,
ਤੇ ਸੁਣ ਕੇ ਤੁਹਾਡੇ ਜਿਹੜੇ ਮਾਤਾ ਪਿਤਾ ਨੇ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਸਮਾਚਾਰ ਸੁਣਗੇ ਫਿਰ ਉਹਨਾਂ ਦੇ ਮਨ ਨੂੰ ਤਸੱਲੀ ਹੋਵੇਗੀ।
ਇਹ ਬਤਾਵਾ ਜੋ ਕੁਸਲਤਾ,
ਜਿਵੇਂ ਸੁਖ ਸਾਂਦ ਹੈ ਜਿਸ ਤਰ੍ਹਾਂ ਦੇ ਹਾਲਾਤ ਵਿਚ ਗੁਰੂ ਮਹਾਰਾਜ ਇਸ ਵੇਲੇ ਰਹਿ ਰਹੇ ਨੇ, ਮੈਂ ਸਾਰੀ ਗੱਲ ਜਾ ਕੇ ਤੁਹਾਡੇ ਮਾਤਾ ਪਿਤਾ ਨੂੰ ਦੱਸਾਂਗਾ।
ਆਬਰ ਨਾ ਜਾਣੋ ਆਵਣ ਹੇਤੋ,
ਭਾਈ ਮਰਦਾਨਾ ਕਹਿੰਦਾ ਬੇਬੇ ਜੀ ਹੋਰ ਕੋਈ ਮੇਰੇ ਆਉਣ ਦਾ ਇੱਥੇ ਕਾਰਨ ਨਹੀਂ ਹੈ।
ਕਾਰਜ ਸੁਧ ਬੇਦੀ ਕੁਲ ਕੇਤੂ,
ਬਸ ਕੋਈ ਕੰਮ ਆਇਆ ਹਾਂ ਗੁਰੂ ਮਹਾਰਾਜ ਦੀ ਖਬਰ ਸਾਰ ਲੈਣ ਵਾਸਤੇ। ਉਹਨਾਂ ਨੇ ਮੋਦੀਖਾਨਾ ਕਿਉਂ ਛੱਡ ਦਿੱਤਾ, ਫਕੀਰਾਂ ਦਾ ਸਾਧੂਆਂ ਦਾ ਭੇਸ ਕਿਉਂ ਧਾਰਨ ਕਰ ਲਿਆ, ਬਸ ਇਹਦਾ ਪਤਾ ਲੈਣ ਵਾਸਤੇ ਆਇਆ ਹਾਂ।
ਲੋਹਰਾ ਸੁਣ ਬੋਲੀ ਪੁਨ ਨਾਨਕੀ ਜੋ ਅਵ ਲੋਕ ਤਨੈਨ,
ਬੇਬੇ ਨਾਨਕੀ ਜੀ ਕਹਿਣ ਲੱਗੇ ਭਾਈ ਮਰਦਾਨਿਆਂ ਜੋ ਹਾਲਾਤ ਤੂੰ ਵੇਖ ਰਿਹਾ ਹੈ ਤੇ ਜੋ ਤੂੰ ਸੁਣੇ ਨੇ ਉਹ ਤੇਰੇ ਸਾਹਮਣੇ ਹੀ ਹਨ।
ਸੋ ਸੁਧ ਜਾਣੋ ਹਾਂ ਕੀ ਕਹਿਣ ਬਣੇ ਕਿਉ ਬੈਨ,
ਜਿਵੇਂ ਤੂੰ ਸੁਣਿਆ ਤੇ ਜਿਵੇਂ ਵੇਖ ਰਿਹਾ ਹੈ ਉਹ ਗੱਲ ਸਹੀ ਹੈ,
ਹੁਣ ਇੱਥੇ ਕੋਈ ਕਹਿਣ ਵਾਲੀ ਗੱਲ ਤੇ ਰਹਿ ਨਹੀਂ ਜਾਂਦੀ। ਮੈਂ ਹੁਣ ਤੈਨੂੰ ਕੀ ਦੱਸਾਂ ਗੁਰੂ ਮਹਾਰਾਜ ਦੇ ਬਾਰੇ।
ਆਦਿਕ ਅਜੇ ਸੁਧ ਲੈਣ ਕੀ ਚਾਹੋ।
ਤੇ ਨਾਲ ਹੀ ਬੇਬੇ ਨਾਨਕੀ ਕਹਿਣ ਲੱਗੀ, ਮਰਦਾਨਿਆਂ ਜੇ ਤੇਰੇ ਮਨ ਦੇ ਵਿੱਚ ਬਹੁਤੀ ਇੱਛਾ ਵੀ ਮੈਂ ਪੂਰੀ ਖਬਰ ਸਾਰ ਲੈਣੀ ਹੈ,
ਲਿਓ ਜਾਏ ਸਹੋਦਰ ਪਾਹੋ,
ਫਿਰ ਤੂੰ ਆਪ ਜਪ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਮਹਿਲ ਤੇ ਉਹਨਾਂ ਦੇ ਜਾਗ ਪਾਸ ਜਾ ਕੇ ਪੁੱਛ ਲੈ।
ਜੋ ਕੁਸਲ ਤਾਂ ਤੁਮ ਜਾਏ,
ਹਾਂ ਜਿੱਥੇ ਗੁਰੂ ਮਹਾਰਾਜ ਬੈਠੇ ਨੇ ਉੱਥੇ ਜਾ ਕੇ ਸਾਰੀ ਖਬਰ ਸਾਰ ਪੁੱਛ ਸਕਦਾ ਹੈ।
ਭਲੀ ਭਾਂਤ ਸੋ ਦੇ ਸੁਣਾਈ,
ਜੇ ਤੂੰ ਉਹਨਾਂ ਦੇ ਮੂੰਹੋਂ ਹੀ ਸੁਣਨਾ ਚਾਹੁੰਦਾ ਤੇ ਉਹਨਾਂ ਦੇ ਕੋਲੇ ਜਾ ਤੇ ਚੰਗੀ ਤਰ੍ਹਾਂ ਤੈਨੂੰ ਸਾਰੀ ਗੱਲਬਾਤ ਸੁਣਾ ਦੇਣਗੇ।
ਤੇ ਸੁਣ ਤਲਵੰਡੀ ਜਾਇਆ,
ਮੇਰੀ ਵੀ ਇਹੀ ਸਲਾਹ ਹੈ, ਮੈਂ ਕੁਝ ਹੋਰ ਆਖਾਂ, ਗੁਰੂ ਮਹਾਰਾਜ ਦਾ ਕੋਈ ਹੋਰ ਖਿਆਲ ਹੋਵੇ ਤੂੰ ਉਹਨਾਂ ਨੂੰ ਜਾ ਕੇ ਪੁੱਛ, ਫੇਰ ਜਾ ਕੇ ਤਲਵੰਡੀ ਮਾਤਾ ਪਿਤਾ ਨੂੰ ਖਬਰ ਦੇਵੀ।
ਉਹਨਾਂ ਪਿਤਾ ਮਾਤਾ ਕੁਸਲ ਸੁਣਾਇਆ,
ਫੇਰ ਜਾ ਕੇ ਮਾਤਾ ਪਿਤਾ ਨੂੰ ਸੁਖ ਸਾਂਤ ਦੀ ਸਾਰੀ ਗੱਲਬਾਤ ਜਾ ਕੇ ਦੱਸ ਦੇਵੀ।
ਨਗਰ ਵਹਿਰ ਜਹਿ ਵੱਡ ਉਧਿਆਨਾ,
ਭਾਈ ਮਰਦਾਨਾ ਪੁੱਛਣ ਲੱਗਿਆ ਹੁਣ ਹੈ ਕਿੱਥੇ ਨੇ। ਬੇਬੇ ਨਾਨਕੀ ਕਹਿਣ ਲੱਗੀ, ਸ਼ਹਿਰ ਤੋਂ ਬਾਹਰ ਬਾਹਰ ਇਕਾਂਤ ਸਥਾਨ ਜੰਗਲ ਹੈ,
ਬੈਠੇ ਹੈ ਦਇਆ ਨਿਧਾਨਾ,
ਦਇਆ ਦੇ ਸਮੁੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਇਕਾਂਤ ਸਥਾਨ ਜੰਗਲ ਦੇ ਵਿਚ ਡੇਰਾ ਲਾਈ ਬੈਠੇ ਹਨ।
ਚੱਲਣ ਲੱਗਿਓ ਜਬ ਹੀ ਮਰਦਾਨਾ,
ਲੋ ਜਦੋਂ ਭਾਈ ਮਰਦਾਨਾ ਉਥੋਂ ਤੋਰਨ ਲੱਗਿਆ ਵੀ ਚਲੋ ਮੈਂ ਆਪ ਜਾ ਕੇ ਗੁਰੂ ਮਹਾਰਾਜ ਨੂੰ ਮਿਲਦਾ ਹਾਂ।
ਔਰ ਨਾਨਕੀ ਬਚਨ ਬਖਾਨਾ,
ਜਾਣ ਲੱਗਿਆ ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਨੂੰ ਬਚਨ ਆਖਿਆ।
ਆਸਣ ਅੱਜ ਹੋ ਅਬ ਆਹੇ ਤਿਆਰੂ,
ਕਹਿਣ ਲੱਗੀ ਭਾਈ ਮਰਦਾਨਿਆ ਹੁਣ ਭੋਜਨ ਤਿਆਰ ਹੈ, ਲੰਗਰ ਤਿਆਰ ਹੈ, ਉਹ ਤੂੰ ਛਕ ਲੈ।
ਤਬ ਕੀਨੋ ਖਾਣ ਆਹਾਰੂ,
ਭਾਈ ਮਰਦਾਨਾ ਕਹਿੰਦਾ ਚਲੋ ਭੈਣ ਜੀ ਛਕ ਲੈਨੇ ਆ ਤੇ ਲੈ ਕੇ ਭੋਜਨ ਛਕ ਲਿਆ।
ਤ੍ਰਿਪਤ ਹੋਏ ਪੁਨ ਪਾਏ ਰਜਾਈ,
ਤੇ ਫੇਰ ਭਾਈ ਮਰਦਾਨੇ ਨੇ ਜਦੋਂ ਰੱਜ ਪੁੱਜ ਗਿਆ ਤੇ ਫੇਰ ਬੇਬੇ ਨਾਨਕੀ ਜੀ ਤੋਂ ਆਗਿਆ ਲਈ,
ਕਸਿਓ ਘਰ ਤੇ ਸੋਕ ਵਧਾਈ।
ਹੁਣ ਬੇਬੇ ਨਾਨਕੀ ਜੀ ਦੇ ਘਰੋਂ ਭਾਈ ਮਰਦਾਨਾ ਬਾਹਰ ਨਿਕਲਿਆ ਪਰ ਮਨ ਦੇ ਵਿਚ ਬੜਾ ਇਸਤੇ ਸ਼ੋਕ ਹੈ, ਉਦਾਸੀ ਹੈ।
ਦਿਸ ਸ੍ਰੀ ਗੁਰੂ ਵੈਸੇ ਸੁਣੇ,
ਜਿਸ ਪਾਸੇ ਗੁਰੂ ਮਹਾਰਾਜ ਦੇ ਬਾਰੇ ਇਹ ਖਬਰ ਸੁਣੀ ਸੀ, ਗੁਰੂ ਮਹਾਰਾਜ ਅਮਕੇ ਥਾਂ ਤੇ ਜੰਗਲ ਦੇ ਵਿਚ ਆਸਣ ਲਾਈ ਬੈਠੇ ਹਨ।
ਕਿਉਂ ਗਵਨ ਤੇ ਸਿਸ ਮਨ ਗੁਨੇ,
ਉਸੇ ਪਾਸੇ ਵੱਲ ਨੂੰ ਭਾਈ ਮਰਦਾਨਾ ਚੱਲ ਪਿਆ ਤੇ ਮਨ ਵਿਚ ਵਿਚਾਰ ਕੇ ਚਲੋ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਾਂ।
ਭਏ ਫਕੀਰ ਸੋ ਵੈਸੇ ਜੇ ਉਧਿਆਨ,
ਫਿਰ ਭਾਈ ਮਰਦਾਨਾ ਮਨ ਦੇ ਵਿਚ ਅਨੁਮਾਨ ਲਾਉਂਦਾ ਵੀ ਜੇ ਗੁਰੂ ਮਹਾਰਾਜ ਘਰ ਬਾਰ ਛੱਡ ਕੇ, ਕੰਮ ਕਾਰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਸੰਸਾਰ ਨੂੰ ਛੱਡ ਕੇ ਜੰਗਲ ਵਿਚ ਚਲੇ ਗਏ ਨੇ, ਫੇਰ ਤਾਂ ਵਾਕਿਆ ਹੀ ਉਹ ਫਕੀਰ ਬਣ ਗਏ ਨੇ, ਸੰਨਿਆਸੀ ਬਣ ਗਏ ਨੇ, ਉਦਾਸੀ ਬਣ ਗਏ ਨੇ। ਕਿਉਂ ਆਮ ਸੰਸਾਰੀ ਆਦਮੀ ਤੇ ਘਰ ਬਾਰ ਛੱਡ ਕੇ ਜੰਗਲ ਵਿਚ ਕੋਈ ਜਾਂਦਾ ਹੀ ਨਹੀਂ ਹੈ।
ਦਰਬ ਬਹੁਤ ਕੀ ਕ੍ਰਿਤ ਸੀ ਤਜੀ ਨਾ ਕਰੀ ਸਿਆਨ,
ਭਾਈ ਮਰਦਾਨਾ ਸੋਚਦਾ ਆਮ ਦੁਨਿਆਵੀ ਤੌਰ ਤੇ, ਕਹਿੰਦਾ ਵੀ ਗੁਰੂ ਮਹਾਰਾਜ ਦੀ ਮੋਦੀ ਖਾਨੇ ਦੀ ਜਿਹੜੀ ਕਿਰਤ ਸੀ ਬੜੀ ਪੈਸੇ ਵਾਲੀ ਸੀ, ਇਹਦੇ ਵਿਚ ਬੜਾ ਧਨ ਪ੍ਰਾਪਤ ਹੁੰਦਾ ਸੀ, ਇਹ ਉਹਨਾਂ ਨੇ ਕਿਉਂ ਛੱਡ ਦਿੱਤੀ, ਇਹ ਕੋਈ ਉਹਨਾਂ ਨੇ ਸਿਆਣਪ ਨੀ ਕੀਤੀ, ਕੋਈ ਚੰਗੀ ਗੱਲ ਨੀ ਕੀਤੀ।
ਲੋਚਣ ਸੋ ਬਲੋਕ ਪਤ ਲੋਕ,
ਤੇ ਫੇਰ ਇਸ ਨੇ ਜਦੋਂ ਜਾ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕੀਤੇ,
ਓ ਬਸੇ ਕਰਦੇ ਮੈਂ ਸੋਕ,
ਤੇ ਜਦੋਂ ਸਾਧੂਆਂ ਫਕੀਰਾਂ ਵਾਲਾ ਲਿਬਾਸ ਦੇਖਿਆ ਤੇ ਉਸ ਵੇਲੇ ਭਾਈ ਮਰਦਾਨੇ ਦੇ ਮਨ ਦੇ ਵਿਚ ਬੜਾ ਸ਼ੋਕ ਪੈਦਾ ਹੋਇਆ, ਸ਼ਾਟ ਲੱਗਿਆ।
ਜੇ ਤਨ ਮੈਂ ਕੰਚਨ ਲੰਕਾਰਾ,
ਕੀ ਵੇਖਦਾ ਹੈ ਜਿਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗਾਂ ਦੇ ਵਿਚ ਬੜੇ ਕੀਮਤੀ ਭੂਸ਼ਣ ਗਹਿਣੇ ਸਜਾਏ ਹੋਏ ਹੁੰਦੇ ਸਨ,
ਮੋਤੀ ਰਤਨ ਸੁਭਤ ਅਪਾਰਾ,
ਬਹੁਤ ਸਾਰੇ ਸੁੱਚੇ ਮੋਤੀ ਹੀਰੇ ਰਤਨ ਜਿਹੜਾ ਉਹ ਵੀ ਬੜੇ ਸੁਭਾਏ ਮਾਨ ਹੁੰਦੇ ਸਨ।
ਚਾਰ ਪਟੰਬਰ ਪੁਨ ਪਸੰਬਰ,
ਹਜ਼ੂਰ ਪਹਿਲਾਂ ਇਸ ਤਰ੍ਹਾਂ ਉਹ ਸ਼ਾਹੀ ਪੁਸ਼ਾਕ ਪਸ਼ਮੀਨੇ ਦੇ ਰੇਸ਼ਮ ਦੇ ਬਸਤਰ ਵੀ ਪਹਿਨਿਆ ਕਰਦੇ ਸਨ।
ਰੇ ਸੁਬਤ ਬਸਾਲ ਹੈ ਸੁੰਦਰ।
ਗੁਰੂ ਮਹਾਰਾਜ ਸੋਹਣੇ ਕੀਮਤੀ ਕੱਪੜੇ ਪਾ ਕੇ ਤੇ ਬਹੁਤ ਸ਼ਾਨ ਪ੍ਰਾਪਤ ਕਰਦੇ ਸਨ, ਬੜੀ ਸ਼ੋਭਾ ਵੱਧ ਜਾਂਦੀ ਸੀ।
ਸੋ ਭਗਵੇ ਤਰ ਚੀਰ ਸਰੀਰਾ।
ਅੱਜ ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਪੀਰੀ ਵੇਸ਼ ਵਿਚ ਨੇ, ਭਗਵੇਂ ਰੰਗ ਦੇ ਕਖਾਏ ਰੰਗ ਦੇ ਬਸਤਰ ਉਨ੍ਹਾਂ ਨੇ ਸ਼ਰੀਰ ਤੇ ਧਾਰਨ ਕਰ ਲਏ।
ਸੇਵ ਗੁਣ ਹੇਤ ਹੋਤ ਅਧੀਰਾ।
ਇਸ ਤਰ੍ਹਾਂ ਆਪਣੇ ਮਨ ਵਿਚ ਵਿਚਾਰ ਕੇ ਤੇ ਗੁਰੂ ਮਹਾਰਾਜ ਨੂੰ ਸਾਧੂ ਭੇਖ ਦੇ ਵਿਚ ਬੈਠਿਆ ਕੱਲੇ ਜੰਗਲ ਦੇ ਵਿਚ ਦੇਖ ਕੇ ਮਰਦਾਨੇ ਦਾ ਮਨ ਵਿਆਕਲ ਹੋਇਆ
ਕੇ ਭੀਰ ਭੂਰ ਚੌ ਫੇਰੇ।
ਫੇਰ ਮਨ ਦੇ ਵਿਚ ਭਾਈ ਮਰਦਾਨਾ ਸੋਚਦਾ, ਕਹਿੰਦਾ ਜਦੋਂ ਗੁਰੂ ਮਹਾਰਾਜ ਮੋਦੀ ਖਾਨਾ ਚਲਾਉਂਦੇ ਸਨ ਉਸ ਵੇਲੇ ਨੌਕਰਾਂ ਚਾਕਰਾਂ ਦੀ ਲੋਕਾਂ ਦੀ ਚਾਰ ਚੁਫੇਰੇ ਬਹੁਤ ਭੀੜ ਲੱਗੀ ਰਹਿੰਦੀ ਸੀ, ਉੱਥੇ ਹਮੇਸ਼ਾ ਲਈ ਗੁਰੂ ਮਹਾਰਾਜ ਦੇ ਕੋਲ ਬੇਅੰਤ ਲੋਕ ਰਿਹਾ ਕਰਦੇ ਸਨ।
ਔਸਤ ਕਰਤ ਰਹਿਤ ਨਰ ਘੇਰੇ।
ਬਹੁਤ ਸਾਰੇ ਜਿਹੜੇ ਗਰੀਬ ਗੁਰਬੇ ਸਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੀਰਾ ਤੀਰਾ ਕਹਿ ਕੇ ਲਟਾਉਂਦੇ ਸਨ ਤੇ ਗੁਰੂ ਮਹਾਰਾਜ ਦੀ ਬੜੀ ਪ੍ਰਸੰਸਾ ਬੜੀ ਮਹਿਮਾ ਵੀ ਉਚਾਰਨ ਕਰਦੇ ਸਨ।
ਧਿਆਨ ਮਝਾਰਾ।
ਕਿਤੇ ਉਹ ਸਮਾਂ ਸੀ ਜਦੋਂ ਗੁਰੂ ਮਹਾਰਾਜ ਸ਼ਾਹੀ ਠਾਠ ਪਾਠ ਦੇ ਵਿਚ ਰਹਿੰਦੇ ਸਨ, ਪਰ ਅੱਜ ਬਿਲਕੁਲ ਇਕੱਲੇ ਤਨਹਾ ਉਜਾੜ ਜੰਗਲ ਦੇ ਵਿਚ ਬੈਠੇ ਹਨ।
ਵੈਸੇ ਦ੍ਰਿਗ ਜਲ ਡਾਰਾ।
ਵੀ ਹੁਣ ਉਹ ਕੱਲੀ ਬੈਠੇ ਨੇ। ਇਉਂ ਸੋਚ ਕੇ ਭਾਈ ਮਰਦਾਨੇ ਨੇ, ਪਿਆਰ ਸੀ ਗੁਰੂ ਦੇ ਨਾਲ, ਤੇ ਆਪਣੇ ਨੇਤਰਾਂ ਵਿਚੋਂ ਜਲ ਸੁੱਟਿਆ, ਭਾਵ ਇਸ ਦੇ ਮਨ ਦੇ ਵਿਚ ਵੈਰਾਗ ਪੈਦਾ ਹੋਇਆ ਤੇ ਹੰਝੂ ਭਰੇ ਆਏ ਹਨ।
ਨਿਕਟ ਜਾਏ ਹੈ ਠਾਂਡ ਸੁਜਾਨਾ।
ਭਾਈ ਮਰਦਾਨਾ ਬੜਾ ਸਿਆਣਾ ਸੀ ਤੇ ਅਖੀਰ ਜਿੱਥੇ ਗੁਰੂ ਮਹਾਰਾਜ ਬੈਠੇ ਸਨ ਪਹਿਲਾਂ ਦੂਰੋਂ ਦਰਸ਼ਨ ਹੋਏ, ਹੁਣ ਬਿਲਕੁਲ ਕੋਲੇ ਜਾ ਕੇ ਸਤਿਗੁਰੂ ਦੇ ਬੈਠ ਗਿਆ ਹੈ।
ਦੁਆਏ ਕਲਿਆਣ ਬਖਾਨਾ।
ਤੇ ਜਾ ਕੇ ਗੁਰੂ ਮਹਾਰਾਜ ਦੇ ਕੋਲ ਕਹਿਣ ਲੱਗਾ, ਜਜਮਾਨ ਕਲਿਆਣ ਹੋ, ਵੀ ਜਿਉਂਦੇ ਰਹੋ, ਇਸ ਤਰ੍ਹਾਂ ਜਾ ਕੇ ਇਸ ਨੇ ਆਸੀਸ ਦਿੱਤੀ ਹੈ।
ਨਿਕਟ ਬੈਠ ਪੁਨ ਬਚਨੇ ਉਚਾਰਾ।
ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੈਠ ਕੇ ਭਾਈ ਮਰਦਾਨੇ ਨੇ ਬਚਨ ਆਖਿਆ।
ਸੋ ਵੇਖ ਸਰੀਰ ਸੁਧਾਰਾ।
ਪਹਿਲਾਂ ਤੋਂ ਪਿਆਰ ਸੀ, ਭਾਈ ਮਰਦਾਨਾ ਜਾ ਕੇ ਪੁੱਛਣ ਲੱਗਿਆ, ਮਹਾਰਾਜ ਆ ਸਾਧੂਆਂ ਤੇ ਫਕੀਰਾਂ ਵਾਲਾ ਜਿਹੜਾ ਲਿਬਾਸ ਹੈ ਤੁਸੀਂ ਕਿਉਂ ਆਪਣੇ ਸ਼ਰੀਰ ਤੇ ਧਾਰਨ ਕੀਤਾ ਹੈ?
ਉਹਦੇ ਕ੍ਰਿਤ ਹੋਤੀ ਧਨ ਦਾਨੇ।
ਨਾਲ ਹੀ ਭਾਈ ਮਰਦਾਨਾ ਕਹਿੰਦਾ, ਕਹਿੰਦਾ ਮਹਾਰਾਜ ਜਿਹੜਾ ਮੋਦੀ ਖਾਨੇ ਦਾ ਕੰਮ ਸੀ ਉਹ ਬੜਾ ਵਧੀਆ ਸੀ, ਉਸ ਦੇ ਵਿਚੋਂ ਚੋਖੀ ਕਮਾਈ ਹੁੰਦੀ ਸੀ, ਬਹੁਤ ਸਾਰਾ ਧਨ ਮਿਲਦਾ ਸੀ।
ਕਿਉਂ ਤਜ ਬੈਠੇ ਭੋਗ ਨਖਾਨੇ।
ਤੇ ਗੁਣਾਂ ਦੀ ਕਣ ਸਤਿਗੁਰੂ ਜੀ, ਤੁਸੀਂ ਉਹ ਮੋਦੀ ਖਾਨਾ ਕਿਉਂ ਛੱਡ ਦਿੱਤਾ? ਉੱਥੇ ਬਹੁਤ ਵਧੀਆ ਤੁਹਾਡਾ ਬਿਜਨਸ ਸੀ, ਸਰਕਾਰੀ ਪੱਕੀ ਨੌਕਰੀ ਸੀ, ਬੜਾ ਕੁਛ ਵਿਚੋਂ ਪ੍ਰਾਪਤ ਹੁੰਦਾ ਸੀ।
ਆਵਤ ਖਰਚਤ ਟੁੱਟ ਭੰਡਾਰਾ।
ਨਾਲੇ ਆਪ ਛਕਦੇ ਸੀ, ਨਾਲੇ ਗਰੀਬ ਗੁਰਬਿਆਂ ਨੂੰ ਵੰਡਦੇ ਸੀ ਤੇ ਭੰਡਾਰੇ ਅਟੁੱਟ ਰਹਿੰਦੇ ਸਨ।
ਬਸਰ ਹੈ ਕਮੀ ਅਗਾਰਾ।
ਕਦੇ ਭੋਜਨ ਬਸਤਰ ਦੀ ਕਮੀ ਆਉਂਦੀ ਹੀ ਨਹੀਂ ਸੀ, ਸਾਰੇ ਗਰੀਬ ਗੁਰਬੇ ਵੀ ਰੱਜ ਰੱਜ ਕੇ ਜਾਂਦੇ ਸਨ।
ਭਲੀ ਗੁਜਰਤੀ ਤੁਮਰੀ ਤੇ।
ਭਾਈ ਮਰਦਾਨਾ ਕਹਿੰਦਾ ਮਹਾਰਾਜ ਉੱਥੇ ਮੋਦੀ ਖਾਨੇ ਦੇ ਵਿਚ ਬਹੁਤ ਸੋਹਣਾ ਤੁਹਾਡਾ ਰੁਜ਼ਗਾਰ ਉਪਜੀਵਿਕਾ ਚੱਲਦੀ ਸੀ।
ਸਰਬ ਦਰਬ ਘਰ ਭਾਰ ਪੁਰ ਜਹਤੇ।
ਤੇ ਸਾਰਾ ਘਰ ਤੁਹਾਡਾ ਧਨ ਦੇ ਨਾਲ ਹਮੇਸ਼ਾ ਭਰਿਆ ਹੀ ਰਹਿੰਦਾ ਸੀ, ਬੇਅੰਤ ਧਨ ਤੁਹਾਨੂੰ ਪ੍ਰਾਪਤ ਹੁੰਦਾ ਸੀ।
ਮਾਹੀ
ਭਾਈ ਮਰਦਾਨਾ ਕਹਿੰਦਾ ਮਹਾਰਾਜ ਤੂੰ ਕੰਮ ਕਿਉਂ ਛੱਡ ਦਿੱਤਾ? ਕਿਧਰੇ ਤੁਹਾਨੂੰ ਉਸ ਮੋਦੀ ਖਾਨੇ ਦੇ ਕੰਮ ਦੇ ਵਿਚ ਕਿਧਰੇ ਘਾਟਾ ਤੇ ਨਹੀਂ ਸੀ ਪੈ ਗਿਆ?
ਕਿਦੋਂ ਨਰੇਸ਼ ਦਈ ਪੁਨ ਨਾਹੀ।
ਜਾਂ ਫਿਰ ਇਹ ਸੀ ਵੀ ਤੁਹਾਡਾ ਕੋਈ ਰਾਜੇ ਦੌਲਤ ਖਾਨ ਬਾਬ ਦੇ ਨਾਲ ਕੋਈ ਖਟਪਟੀ ਹੋ ਗਈ, ਉਹਨੇ ਤੁਹਾਨੂੰ ਮੋਦੀ ਖਾਨਾ ਚਲਾਉਣ ਵਾਸਤੇ ਅੱਗੇ ਦਿੱਤਾ ਹੀ ਨਹੀਂ ਹੈ?
ਇਹ ਕਾਰਨ ਸੋ ਕ੍ਰਿਤ ਸ਼ੋਰ।
ਭਾਈ ਮਰਦਾਨਾ ਪੁੱਛਦਾ ਮਹਾਰਾਜ ਕਾਰਨ ਕੀ ਹੈ, ਤੁਸੀਂ ਐਸੀ ਸੋਹਣੀ ਕਮਾਈ ਵਾਲੀ ਕਿਰਤ ਸੀ ਤੁਸੀਂ ਕਿਉਂ ਛੱਡ ਦਿੱਤੀ ਹੈ?
ਬਹੋਰੀ
ਮਹਾਰਾਜ ਦਾ ਕੀ ਕਾਰਨ ਹੈ, ਤੁਸੀਂ ਐਸਾ ਜਿਹੜਾ ਕੰਮ ਹੈ ਵੀ ਇਸ ਤਰ੍ਹਾਂ ਇੱਥੇ ਤੁਸੀਂ ਜੰਗਲ ਵਿੱਚ ਆ ਕੇ ਬੈਠ ਗਏ ਹੋ, ਇਹ ਕੰਮ ਤੁਸੀਂ ਕਿਉਂ ਕੀਤਾ ਹੈ?
ਸ੍ਰੀ ਨਾਨਕ ਸੁਣ ਬੋਲੇ ਬਾਣੀ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨੇ ਦੀਆਂ ਇਹ ਗੱਲਾਂ ਸੁਣ ਕੇ ਅੱਗੋਂ ਜਵਾਬ ਦੇਣ ਲੱਗੇ।
ਜੋ ਵਿਰਾਗ ਕੇ ਰਸ ਮੈਂ ਸਾਨੀ।
ਐਸੀ ਬਾਣੀ ਗੁਰੂ ਮਹਾਰਾਜ ਬੋਲੇ ਨੇ ਜੋ ਵੈਰਾਗ ਰਸ ਦੇ ਨਾਲ ਭਿੱਜੀ ਹੋਈ ਬਾਣੀ ਸੀ।
ਮਰਦਾਨੇ ਤੋਂ ਪੂਰਬ ਵਾਰੀ।
ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆਂ ਛੱਡ ਇਨ੍ਹਾਂ ਗੱਲਾਂ ਨੂੰ ਜੋ ਤੂੰ ਕਰ ਰਿਹਾ ਹੈ, ਇਨ੍ਹਾਂ ਗੱਲਾਂ ਕਰਨ ਦੀ ਲੋੜ ਨਹੀਂ, ਲੈ ਆਪਾਂ ਕੋਈ ਹੋਰ ਗੱਲ ਕਰਦੇ ਹਾਂ। ਤੂੰ ਇੱਕ ਵਾਰ ਪਹਿਲਾਂ ਸਾਡੇ ਕੋਲ ਆਇਆ ਸੀ,
ਮਟਿਗ ਜਾਚਾ ਆਣ ਉਚਾਰੀ,
ਤੇ ਤੂੰ ਆ ਕੇ ਸਾਡੇ ਕੋਲੇ ਇੱਕ ਵਾਰੀ ਯਾਚਨਾ ਕੀਤੀ ਸੀ, ਕੁਛ ਮੰਗਿਆ ਸੀ।
ਸਤ ਬਾਂਦਤ ਕੋ ਤਬ ਗੁਣ ਦੀਨੋ,
ਤੇ ਤੂੰ ਆਖਿਆ ਸੀ ਮਹਾਰਾਜ ਜਿਹੜੀ ਸਭ ਤੋਂ ਵਧੀਆ ਚੀਜ਼ ਹੈ ਉਹ ਤੁਸੀਂ ਮੈਨੂੰ ਬਖਸ਼ਿਸ਼ ਕਰੋ, ਫਿਰ ਅਸੀਂ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਹੀਰਾ ਤੈਨੂੰ ਅਮੋਲਕ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ, ਤੇ ਨਾਲੇ ਤੈਨੂੰ ਆਖਿਆ ਸੀ ਭਾਈ ਮਰਦਾਨਿਆ ਵੀ ਜਿਹੜਾ ਤੰਤੀ ਸਾਜ ਹੈ ਰਬਾਬ ਹੈ ਉਹ ਤੈਨੂੰ ਆਪਣੇ ਆਪ ਹੀ ਵਜਾਉਣ ਦਾ ਗਿਆਨ ਪ੍ਰਾਪਤ ਹੋਵੇਗਾ, ਤੈਨੂੰ ਅਸੀਂ ਪਹਿਲਾਂ ਇਹ ਬਚਨ ਤੇ ਵਰਦਾਨ ਦੇ ਚੁੱਕੇ ਹਾਂ।
ਹਰਖ ਵਾਣ ਮਨ ਹੋਏ ਤੈ ਲੀਨੋ,
ਤੇ ਤੂੰ ਖੁਸ਼ ਹੋ ਕੇ ਸਾਡੇ ਕੋਲੋਂ ਇਹ ਵਰਦਾਨ ਲਿਆ ਸੀ, ਕੀਰਤਨ ਨਿਰਮੋਲ ਹੀਰਾ ਦਾ ਵਰਦਾਨ ਤੈਨੂੰ ਪ੍ਰਾਪਤ ਹੋਇਆ ਹੋਇਆ।
ਇਸੇ ਸਮੇਂ ਕੋ ਬੂਝੋ ਹੇਤੂ,
ਉਹ ਤੈਨੂੰ ਕਾਹਦੇ ਲਈ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ, ਉਹ ਆ ਸਮਾਂ ਆ ਗਿਆ ਹੁਣ ਕੀ ਹੁਣ ਆਪਾਂ ਰਲ ਕੇ ਯਾਤਰਾ ਕਰਨੀ ਹੈ, ਜਗ ਜਲੰਦੇ ਨੂੰ ਠਾਰਨਾ ਹੈ, ਹੁਣ ਉਹ ਸਮਾਂ ਆ ਚੁੱਕਿਆ ਹੈ।
ਆਵਰਨਾ ਕਾਰਜ ਸਮਤ ਨਗੇ ਤੂੰ,
ਤੇ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਵੀ ਬੜਾ ਸਿਆਣਾ, ਦੇਸ਼ ਮਤੀ ਦਾ ਘਰ ਹੈ, ਹੋਰ ਕੋਈ ਮੋਦੀ ਖਾਨਾ ਛੱਡਣ ਦਾ ਕੰਮ ਨਹੀਂ ਹੈ, ਹੁਣ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ ਹੈ ਭਈ ਤੁਸੀਂ ਹੁਣ ਜਾ ਕੇ ਜਗ ਜਲੰਦੇ ਦੀ ਸਾਰ ਲੈਣੀ ਹੈ।
ਇਸ ਵਾਸਰ ਮਮ ਸੰਗ ਰਹੀ ਜੈ।
ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਤੈਨੂੰ ਕੀਰਤਨ ਦੀ ਦਾਤ ਪਹਿਲਾਂ ਗੁਰੂ ਤੋਂ ਪ੍ਰਾਪਤ ਹੋ ਚੁੱਕੀ ਹੈ, ਹੁਣ ਤੂੰ ਆਪਣਾ ਪਿਛਲਾ ਸਮਾਂ ਯਾਦ ਕਰ, ਹੁਣ ਤੈਨੂੰ ਸਾਡੇ ਨਾਲ ਹੀ ਰਹਿਣਾ ਚਾਹੀਦਾ ਹੈ।
ਜਨਮ ਸੁਧਾਰ ਲਿਓ ਤੁਮ ਆਪਣਾ,
ਤੇ ਤੂੰ ਵੀ ਸਾਡੇ ਨਾਲ ਰਹਿ ਕੇ ਕੀਰਤਨ ਦੀ ਸੇਵਾ ਕਰੇ ਤੇ ਆਪਣੇ ਜਨਮ ਨੂੰ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਸੁਧਾਰ ਲੈ।
ਜਗਤ ਅਸਤ ਲੱਖ ਹੋ ਜਿਵ ਸੁਪਨਾ,
ਤੂੰ ਐਵੇਂ ਦੁਨਿਆਵੀ ਗੱਲਾਂ ਨਾ ਕਰ ਕਿਉਂਕਿ ਸੰਸਾਰ ਤੇ ਝੂਠਾ ਹੀ ਹੈ ਜਿਵੇਂ ਸੁਪਨਾ ਵੇਖਦੇ ਹਾਂ, ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਅੰਦਰ ਵੀ ਇਹ ਦ੍ਰਿਸ਼ਟਾਂਤ ਦਿੱਤਾ ਹੈ, ਜਨ ਨਾਨਕ ਜਗ ਜਾਣਿਓ ਮਿਥਿਆ ਜਿਉ ਸੁਪਨਾ ਰਹਿਣ ਆਈ। ਇੱਕ ਬੰਦ ਅੱਖ ਦਾ ਸੁਪਨਾ ਹੁੰਦਾ ਹੈ, ਜਦੋਂ ਅੱਖ ਖੁੱਲਦੀ ਹੈ ਉਸ ਵੇਲੇ ਸੁਪਨਾ ਝੂਠਾ ਪ੍ਰਤੀਤ ਹੁੰਦਾ ਹੈ, ਪਰ ਇਹ ਜੋ ਸੰਸਾਰ ਹੈ ਖੁੱਲੀ ਅੱਖ ਦਾ ਸੁਪਨਾ ਹੈ, ਜਦੋਂ ਆਦਮੀ ਅੱਖਾਂ ਮੀਟਦਾ ਭਾਵ ਅੰਨ ਦਾ ਸਮਾਂ ਆਉਂਦਾ, ਉਸ ਵੇਲੇ ਸੰਸਾਰ ਵੀ ਸੁਪਨੇ ਵਾਂਗੂ ਝੂਠਾ ਹੀ ਪ੍ਰਤੀਤ ਹੋਣ ਲੱਗ ਜਾਂਦਾ ਹੈ।
ਸੋਵਹਿ ਮਧ ਗੁੜਾਕਾ ਜਾਉ ਲਾਉ,
ਭਾਈ ਮਰਦਾਨਿਆ ਜਿੰਨਾ ਚਿਰ ਤੱਕ ਆਦਮੀ ਗੂੜੀ ਨੀਂਦ ਵਿਚ ਸੁੱਤਾ ਰਹਿੰਦਾ ਹੈ,
ਸੁਪਨਾ ਸਤ ਭਾਸ ਹੈ ਤਾਉ ਲਾਉ,
ਉਨਾ ਚਿਰ ਤੱਕ ਉਹ ਸੁਪਨਾ ਵੀ ਸੱਚਾ ਪ੍ਰਤੀਤ ਹੁੰਦਾ ਹੈ, ਕਿਉਂਕਿ ਜਿੰਨਾ ਚਿਰ ਆਦਮੀ ਸੁੱਤਾ ਹੁੰਦਾ ਉਹ ਸੁਪਨੇ ਦਾ ਸੀਨ ਅੱਖਾਂ ਦੇ ਸਾਹਮਣੇ ਦਿਖਾਈ ਦਿੰਦਾ ਤੇ ਸੱਚਾ ਪ੍ਰਤੀਤ ਹੁੰਦਾ ਹੈ।
ਜਬ ਜਾਗੇ ਤਬ ਸੂਝੀ ਸੁਪਨ ਪਦਾਰਥ ਕੂਰ,
ਤੇ ਜਦੋਂ ਆਦਮੀ ਜਾਗਦਾ ਨਾ ਅੱਖਾਂ ਖੁੱਲਦੀਆਂ ਨੇ ਤੇ ਫਿਰ ਸੁਪਨੇ ਦੇ ਬਾਰੇ ਸੋਚਦਾ, ਫਿਰ ਇਸ ਨੂੰ ਪਤਾ ਲੱਗਦਾ ਸੁਪਨੇ ਦੇ ਸਾਰੇ ਪਦਾਰਥ ਝੂਠੇ ਹਨ।
ਜਗਤ ਪਦਾਰਥ ਤਸ ਲਖੋ ਗਿਆਨ ਭਏ ਤੇ ਦੂਰ,
ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਅਸਲੀ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਸ ਵੇਲੇ ਸੰਸਾਰ ਦੇ ਸਾਰੇ ਪਦਾਰਥ ਵੀ ਉਸ ਨੂੰ ਝੂਠੇ ਪ੍ਰਤੀਤ ਹੋਣ ਲੱਗ ਜਾਂਦੇ ਹਨ।
ਸ੍ਰੀ ਨਾਨਕ ਬਚਸੋ ਨੇ ਸੁਭਾਗੂ,
ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਇਹ ਬਚਨ ਸੁਣੇ ਭਾਈ ਮਰਦਾਨੇ ਨੇ,
ਭਇਓ ਸਹਿਜ ਹੀ ਹੀਰ ਦਿਵਾਗੁਰ
ਹੀ ਹਿਰਦੇ ਵੈਰਾਗੂ, ਉਸ ਵੇਲੇ ਸੁਤੇ ਸਿੱਧ ਹੀ ਭਾਈ ਮਰਦਾਨੇ ਦੇ ਮਨ ਦੇ ਵਿਚ ਵੀ ਸੰਸਾਰ ਵਲਿਓ ਵੈਰਾਗ ਪੈਦਾ ਹੋ ਗਿਆ, ਕਿਉਂਕਿ ਗੁਰੂ ਮਹਾਰਾਜ ਦੇ ਬਚਨ ਹੀ ਐਸੇ ਸਨ ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੂਈ ਗਿਰ ਪਰਿਆ ਪਰਿਆ ਸ੍ਰੀਜੇ ਸ਼ੇਖ। ਗੁਰੂ ਮਹਾਰਾਜ ਦੇ ਐਸੇ ਬਚਨ ਸਨ, ਉਹਨਾਂ ਨੇ ਭਾਈ ਮਰਦਾਨੀ ਦਾ ਸੀਨਾ ਵਿੰਨ ਦਿੱਤਾ, ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਵਾਸਤੇ ਆਇਆ ਸੀ, ਭਾਈ ਤੁਸੀਂ ਇਹ ਮੋਦੀਖਾਨਾ ਕਿਉਂ ਛੱਡਿਆ। ਅੱਜ ਉਹ ਭਾਈ ਮਰਦਾਨਾ ਗੁਰੂ ਦਾ ਸੇਵਕ ਬਣ ਕੇ ਤੇ ਕੀਰਤਨੀਆਂ ਬਣ ਕੇ ਗੁਰੂ ਮਹਾਰਾਜ ਦੇ ਨਾਲ ਰਹਿਣ ਲਈ ਤਿਆਰ ਹੋ
ਗਿਆ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਅਗਿਆਨ ਦੇ ਹਨੇਰੇ ਨੂੰ ਮਿਟਾ ਦਿੰਦਾ ਹੈ।
ਉਪਦੇਸ਼ ਬੋਧ ਕਿਉਂ ਨਾ ਆਵੇ।
ਕਵੀ ਜੀ ਲਿਖਦੇ ਨੇ, ਹੁਣ ਉਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣ ਕੇ ਭਲਾ ਮਨੁੱਖ ਨੂੰ ਆਪਣੇ ਆਪੇ ਦਾ ਤੇ ਪਰਮੇਸ਼ਰ ਦਾ ਗਿਆਨ ਕਿਉਂ ਨੀ ਪ੍ਰਾਪਤ ਹੋ ਸਕਦਾ। ਭਾਵ ਜਿਸ ਗੁਰੂ ਮਹਾਰਾਜ ਦਾ ਨਾਮ ਲੈਣ ਤੋਂ ਹੀ ਪਾਪ ਮਿਟਦੇ ਨੇ। ਗੁਰ ਨਾਨਕ ਜਿਨ ਸੁਣਿਆ ਪਿਖਿਆ ਤੇ ਫਿਰ ਗਰਭਾਸ ਨਾ ਪਰਿਆ ਰੇ। ਜੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਕਿਸੇ ਨੂੰ ਪ੍ਰਾਪਤ ਹੋ ਜਾਵੇ ਫਿਰ ਕਿਉਂ ਨੀ ਉਸਦਾ ਅਗਿਆਨ ਦੂਰ ਹੋਵੇਗਾ।
ਬੇਗਸ ਬਦਨ ਤੇ ਉਹ ਬਚਨ ਪ੍ਰਕਾਸ਼।
ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਸ ਕੇ ਮੂੰਹ ਬਚਨ ਆਖਿਆ,
ਗਵਨ ਕਰਨ ਕੀ ਆਸਾ।
ਤੇ ਭਾਈ ਮਰਦਾਨੇ ਨੇ ਖੁਸ਼ ਹੋ ਕੇ ਬਚਨ ਆਖਿਆ, ਕਹਿਣ ਲੱਗਾ, ਮਹਾਰਾਜ ਹੁਣ ਕਿਰਪਾ ਕਰਕੇ ਮੈਨੂੰ ਇਹ ਤਾਂ ਦੱਸੋ ਕਿ ਆਪ ਕਿਸ ਪਾਸੇ ਕਿਹ ਆਸਾ, ਕਿਸ ਪਾਸੇ ਆਪ ਜੀ ਦੇ ਜਾਣ ਦੀ ਇੱਛਾ ਹੈ, ਕਿਸ ਪਾਸੇ ਆਪ ਜਾਣਾ ਚਾਹੁੰਦੇ ਹੋ।
ਓਮਕਾਰ ਜੋ ਮਮ ਅਧੀਨਾ।
ਤੇ ਨਾਲ ਹੀ ਭਾਈ ਮਰਦਾਨਾ ਕਹਿੰਦਾ, ਮਹਾਰਾਜ ਜੋ ਕੰਮ ਆਪ ਜੀ ਦਾ ਮੇਰੇ ਕਰਨ ਯੋਗ ਹੈ, ਜੋ ਕੁਛ ਮੈਂ ਕਰ ਸਕਦਾ ਹਾਂ,
ਕਰੋ ਕਿਉਂ ਨਾ ਮੈਂ ਹੋਏ ਸ਼ਲਹੀਨਾ।
ਤੇ ਮੈਂ ਬਿਨਾਂ ਛਲ ਤੋਂ ਨਿਸਕਪਟ ਹੋ ਕੇ ਸ਼ੁੱਧ ਭਾਵਨਾ ਦੇ ਨਾਲ ਕਿਉਂ ਨਾ ਮੈਂ ਤੁਹਾਡਾ ਕੰਮ ਕਰਾਂਗਾ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕੀਰਤਨ ਕਰਨ ਦੀ ਇਸ ਤਰ੍ਹਾਂ ਇਹ ਆਗਿਆ ਕੀਤੀ ਸੀ। ਇਸ ਲਈ ਕਹਿੰਦਾ, ਮਹਾਰਾਜ ਜੋ ਆਪ ਜੀ ਦਾ ਕਰਨ ਜੋ ਕੰਮ ਹੈ ਤੇ ਜੋ ਮੈਂ ਕਰ ਸਕਦਾ ਹਾਂ ਮੈਂ ਜ਼ਰੂਰ ਕਰਾਂਗਾ।
ਮਰੇ ਦਰਸ ਕਰਖ ਮਨ ਲਿਆ।
ਤੇ ਨਾਲ ਹੀ ਭਾਈ ਮਰਦਾਨਾ ਕਹਿੰਦਾ, ਮਹਾਰਾਜ ਆਪ ਜੀ ਦਾ ਦਰਸ਼ਨ ਹੀ ਇੰਨਾ ਪ੍ਰਭਾਵਸ਼ਾਲੀ ਹੈ, ਤੁਸਾਂ ਤੇ ਮੇਰੇ ਮਨ ਨੂੰ ਖਿੱਚ ਲਿਆ, ਆਪਣੇ ਕਾਬੂ ਵਿਚ ਕਰ ਲਿਆ ਹੈ।
ਇੱਕ ਆਸ ਨਾ ਸੀ ਅਬ ਪੀਆ।
ਬਸ ਹੁਣ ਇੱਕੋ ਹੀ ਆਸ ਮੇਰੇ ਮਨ ਵਿਚ ਰਹਿ ਗਈ ਆ ਵੀ ਸੇਵਾ ਕਰਨੀ ਹੈ, ਗੁਰੂ ਮਹਾਰਾਜ ਦੇ ਨਾਲ ਰਹਿਣਾ ਹੈ। ਹੋਰ ਦੂਸਰੀ ਆਸ ਇੱਛਾ ਸਾਰੀ ਖਤਮ ਹੋ ਗਈ ਹੈ।
ਜਗਤ ਦਕਾਰਨ ਤੇ ਭੀ ਸ਼ਾਂਤੀ।
ਇਹ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਦਾ ਪ੍ਰਭਾਵ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਜਿਹੜੇ ਦੁਨੀਆਂ ਦੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿਕਾਰਾਂ ਦੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ। ਪਰ ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹਨਾਂ ਵਿਕਾਰਾਂ ਵੱਲੋਂ ਵੀ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਹੋਰ ਆਨੰਦ ਉਪਜਾ ਬਹੁ ਭਾਂਤੀ।
ਆਪ ਜੀ ਦੇ ਬਚਨ ਸੁਣ ਕੇ, ਉਪਦੇਸ਼ ਸੁਣ ਕੇ ਮੇਰੇ ਮਨ ਦੇ ਵਿੱਚ ਬਹੁਤ ਤਰ੍ਹਾਂ ਦਾ ਆਨੰਦ ਪ੍ਰਗਟ ਹੋ ਗਿਆ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਅਸਲੀ ਆਨੰਦ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਇਸ ਦਿਸ ਕਰੋ ਪਿਆਨ ਆਪ ਸੰਗ ਲੈ ਕਹਿ ਮੋ।
ਨਾਲ ਛੰਦ ਵੀ ਪੜ੍ਹਦਿਆ ਕਰੋ, ਦੋਹਰਾ ਚੌਕ ਵੀ ਪਤਾ ਲੱਗ ਜਾਂਦਾ। ਹਜ਼ੂਰ ਕਹਿੰਦੇ ਨੇ, ਕਿਸ ਦਿਸ ਕਰੋ ਪਿਆਨ ਆਪ ਸੰਗ ਲੈ ਕਰ ਮੋਹ। ਭਾਈ ਮਰਦਾਨਾ ਪੁੱਛਦਾ, ਮਹਾਰਾਜ ਆਪ ਹੁਣ ਕਿਸ ਪਾਸੇ ਜਾਣਾ ਚਾਹੁੰਦੇ ਹੋ, ਮੈਨੂੰ ਆਪਣੇ ਨਾਲ ਲੈ ਕੇ ਇਹ ਮੈਨੂੰ ਦੱਸੋ।
ਸੋਨ ਮਰਦਾਨੇ ਕੇ ਬਚਨ ਬੋਲੇ ਆਨੰਦ ਸੋਦੈ।
ਸੰਦੋਹ ਸੁਣ ਕੇ ਭਾਈ ਮਰਦਾਨੇ ਦੇ ਬਚਨ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਜੋ ਆਨੰਦ ਸੰਦੋਹ ਜੋ ਆਨੰਦ ਦੇ ਸਮੂਹ ਨੇ, ਆਨੰਦ ਦੇ ਸੋਮੇ ਨੇ, ਆਨੰਦ ਦੇ ਖਜ਼ਾਨੇ ਨੇ ਬੋਲੇ ਹਨ।
ਜੋ ਭਈ ਨਹੀਂ ਪ੍ਰਥਮ ਕੋਈ ਵਿਚਾਰਾ।
ਭਾਈ ਮਰਦਾਨੇ ਨੂੰ ਹਜ਼ੂਰ ਆਖਣ ਲੱਗੇ, ਭਾਈ ਮਰਦਾਨਿਆ ਕੋਈ ਸਾਡੇ ਮਨ ਦੇ ਵਿਚ ਐਸੀ ਵਿਚਾਰ ਨਹੀਂ ਹੈ, ਭਾਵ ਅਸੀਂ ਕੋਈ ਪ੍ਰੋਗਰਾਮ ਪਹਿਲਾਂ ਨਹੀਂ ਉਲੀਕਿਆ ਹੋਇਆ।
ਗੈਲੇ ਜਾਵੇ ਸ੍ਰੀ ਕਰਤਾਰਾ।
ਭਾਈ ਤੂੰ ਪੁੱਛਦਾ ਵੀ ਕਿੱਥੇ ਜਾਣਾ ਚਾਹੁੰਦੇ ਹੋ, ਜਿੱਥੇ ਪਰਮੇਸ਼ਰ ਲੈ ਜਾਵੇਗਾ, ਜਿੱਥੇ ਉਸਦੀ ਰਜ਼ਾ ਹੋਵੇਗੀ ਉੱਥੇ ਅਸੀਂ ਜਾਵਾਂਗੇ।
ਚੱਲੋ ਸੰਗ ਰਖਾਏ।
ਪਰ ਜਿਸ ਪਾਸੇ ਵਾਹਿਗੁਰੂ ਸਾਨੂੰ ਲੈ ਜਾਵੇਗਾ ਤੇ ਤੂੰ ਵੀ ਉੱਥੇ ਸਾਡੇ ਨਾਲ ਹੀ ਜਾਣਾ ਹੈ।
ਉਹ ਲੋਭ ਕੌਰ ਦੇ ਬਿਹਾਏ।
ਤੇ ਨਾਲ ਖੁਸ਼ ਹੋ ਕੇ ਜਾਣਾ ਹੈ। ਤੇ ਨਾਲ ਹੀ ਗੁਰੂ ਮਹਾਰਾਜ ਕਹਿੰਦੇ, ਭਾਈ ਜਿਹੜਾ ਪਰਿਵਾਰ ਦਾ ਮੋਹ ਹੈ ਤੇ ਧੰਨ ਦਾ ਲੋਭ ਹੈ,
ਓਹਨੂੰ ਆਪਣੇ ਹਿਰਦੇ ਵਿਚੋਂ ਛੱਡਣਾ ਪਵੇਗਾ ਤਾਂ ਹੀ ਤੂੰ ਸਾਡੇ ਨਾਲ ਰਹਿ ਸਕਦਾ ਹੈ।
ਸੁਣ ਪ੍ਰਭ ਏਕ ਕਠਨ ਬਿਦ ਮੋਹੂ।
ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਇੱਕ ਗੱਲ ਮੇਰੇ ਲਈ ਹੁਣ ਬੜੀ ਮੁਸ਼ਕਿਲ ਵਾਲੀ ਬਣ ਗਈ ਹੈ।
ਉਹ ਦਿਸ ਤੇ ਮੁਸ਼ਕਿਲ ਸੀ ਜੋ
ਹੁਣ ਦੋਵੇਂ ਪਾਸਿਆਂ ਤੋਂ ਮੈਨੂੰ ਉਹ ਗੱਲ ਬੜੀ ਮੁਸ਼ਕਿਲ ਜੀ ਕਠਿਨਾਈ ਵਾਲੀ ਜਾਪਦੀ ਹੈ।
ਮਰੀ ਸੋਧ ਸੁਣ ਪਿਤ ਮੈਂ ਤਾਰੀ।
ਉਹ ਕੀ ਹੈ ਭਾਈ, ਮੈਨੂੰ ਤੁਹਾਡੀ ਖਬਰਸਾਰ ਲੈਣ ਵਾਸਤੇ ਤੁਹਾਡੇ ਮਾਤਾ ਪਿਤਾ ਨੇ ਭੇਜਿਆ, ਤੇ ਤੁਸੀਂ ਹੁਣ ਮੋਦੀ ਖਾਨਾ ਸੱਚਮੁੱਚ ਛੱਡ ਕੇ ਫਕੀਰੀ ਦਾ ਵੇਸ ਧਾਰਨ ਕਰ ਲਿਆ ਹੈ, ਪਰ ਉਹ ਕਾਰ ਲਈ ਸੰਸਾਰ ਦੀ ਯਾਤਰਾ ਕਰਨ ਲਈ ਤਿਆਰੀਆਂ ਕਰ ਰਹੇ ਹੋ। ਪਰ ਮਹਾਰਾਜ ਜਦੋਂ ਮੈਂ ਜਾ ਕੇ ਤੁਹਾਡੀ ਖਬਰਸਾਰ ਦੱਸਾਂਗਾ।
ਸੁਣਨਾ ਤੇ ਮਜਲੀਨ ਹਕਾਰੀ।
ਤੁਹਾਡੀ ਖਬਰਸਾਰ ਸੁਣ ਕੇ ਹੀ ਬਾਬਾ ਕਾਲੂ ਜੀ ਤੇ ਤੁਹਾਡੀ ਮਾਤਾ ਜੀ ਨੇ ਮੈਨੂੰ ਆਪਣੇ ਘਰ ਤੋਂ ਬੁਲਾਇਆ ਸੀ।
ਗੁਸਲ ਲੈਣ ਮੁਝ ਦੁੱਤ ਬਿਠਾਇਆ।
ਤੁਹਾਡੀ ਸੁਖ ਸਾਂਗ ਲੈਣ ਵਾਸਤੇ, ਖਬਰਸਾਰ ਲੈਣ ਵਾਸਤੇ ਇੱਥੇ ਸੁਲਤਾਨਪੁਰ ਭੇਜਿਆ ਹੈ।
ਬਿਨ ਬੁਲੰਬ ਹੋ ਆਏ ਉਤਾਇਆ।
ਮੈਂ ਤੁਹਾਡੇ ਮਾਤਾ ਪਿਤਾ ਦੀ ਆਗਿਆ ਲੈ ਕੇ ਹੀ ਬੜੀ ਦੇਰ ਤੋਂ ਬੜੀ ਕਾਹਲੀ ਕਾਹਲੀ ਇੱਥੋਂ ਦੌੜ ਕੇ ਆਇਆ ਹਾਂ।
ਇਸ ਦੇਸ ਕੀ ਉਡੀਕ ਸੋ ਕਰਹੀ।
ਤੇ ਮਹਾਰਾਜ ਹੁਣ ਤੁਸੀਂ ਮੈਨੂੰ ਹੁਕਮ ਕਰ ਰਹੇ ਹੋ ਵੀ ਸਾਡੇ ਨਾਲ ਜਾਣਾ, ਉਧਰ ਸਾਡੇ ਮਾਤਾ ਪਿਤਾ ਇਧਰੋਂ ਉਡੀਕ ਕਰ ਰਹੇ ਹੋਣਗੇ ਵੀ ਕਦੋਂ ਭਾਈ ਮਰਦਾਨਾ ਆਵੇਗਾ, ਕੋਈ ਸੁਖ ਸੁਨੇਹੇ ਦੇਵੇਗਾ।
ਰਾਵਰ ਕੀ ਚਿੰਤਾ ਧਰਹੀ।
ਬਾਕੀ ਮਹਾਰਾਜ ਉਹਨਾਂ ਨੂੰ ਆਪ ਜੀ ਦੀ ਬੜੀ ਚਿੰਤਾ ਹੈ, ਆਪ ਜੀ ਦੀ ਬੜੀ ਸੋਚ ਮਨ ਵਿਚ ਰੱਖਦੇ ਹਨ।
ਦੋਹਰਾ ਨਿਜਰ ਜਾਇ ਚਗ੍ਰਹਿਣ ਕੀ ਜਾਂਬਿਤ ਮੁਸਕਲ ਮੋਹੇ।
ਇਧਰੋਂ ਮਹਾਰਾਜ ਆਪ ਜੀ ਦੀ ਹੁਣੇ ਆ ਗਿਆ ਹੈ ਵੀ ਤੂੰ ਸਾਡੇ ਨਾਲ ਹੀ ਰਹਿਣਾ ਹੈ, ਮੈਨੂੰ ਦੋਵੇਂ ਪਾਸਿਆਂ ਤੋਂ ਬੜੀ ਮੁਸ਼ਕਲ ਜੀ ਪੇਸ਼ ਆਉਂਦੀ ਹੈ।
ਜਾਨੋ ਬਣੇ ਨਾਬ ਤਾਂ ਸੋਚ ਤੰਤਰ ਹੋਏ।
ਹੁਣ ਇਹ ਵੀ ਮੈਂ ਸੋਚਦਾ ਹਾਂ ਵੀ ਮੈਂ ਜੇ ਉੱਥੇ ਜਾ ਕੇ ਦੱਸਦਾ ਹਾਂ ਉਹ ਬੜੇ ਫਿਕਰਮੰਦ ਹੋਣਗੇ ਵੀ ਇਹ ਗੱਲ ਸੱਚੀ ਨਿਕਲੀ, ਗੁਰੂ ਮਹਾਰਾਜ ਸੱਚਮੁੱਚ ਹੀ ਫਕੀਰ ਬਣ ਗਏ ਨੇ, ਸਾਧੂ ਬਣ ਗਏ ਨੇ, ਉਹਨਾਂ ਨੇ ਸਭ ਕੁਝ ਤਿਆਗ ਦਿੱਤਾ ਹੈ। ਜੇ ਮੈਂ ਨਹੀਂ ਜਾਂਦਾ ਤੇ ਫਿਰ ਇਹਦੇ ਨਾਲ ਉਹ ਵਿਚਾਰੇ ਸੋਚਦੇ ਰਹਿਣਗੇ, ਫਿਕਰਮੰਦ ਰਹਿਣਗੇ, ਪਤਾ ਨੀ ਕੀ ਗੱਲ ਹੈ ਭਾਈ ਮਰਦਾਨਾ ਵੀ ਵਾਪਸ ਮੁੜ ਕੇ ਨਹੀਂ ਆਇਆ।
ਓ ਭਾਈ ਸਿਰ ਗੁਰ ਸ੍ਰੀ ਗੁਰ ਭਨੈ ਸੁਣੋ ਮਰਦਾਨਾ।
ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਸਾਡੇ ਬਚਨ ਧਿਆਨ ਦੀ ਨਾਲ ਸੁਣ ਲੈ।
ਆਪ ਜਿਉ ਭਲ ਮਨ ਮਾਨਾ।
ਜੇ ਤੈਨੂੰ ਸਾਡੇ ਮਾਤਾ ਪਿਤਾ ਦਾ ਫਿਕਰ ਹੈ ਫਿਰ ਜਿਵੇਂ ਤੇਰਾ ਮਨ ਕਹਿੰਦਾ, ਜਿਵੇਂ ਤੇਰਾ ਮਨ ਮੰਨਦਾ ਉਸੇ ਤਰ੍ਹਾਂ ਹੀ ਕਰ ਲੈ।
ਮਰੇ ਸੰਗ ਕਠਿਨ ਤਾਂ ਰਹਿਣਾ।
ਨਾਲ ਹੀ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ ਪਹਿਲਾਂ ਹੀ ਤੈਨੂੰ ਦੱਸ ਦਿੰਦੇ ਆ, ਯਾਦ ਰੱਖੀ ਸਾਡੇ ਨਾਲ ਰਹਿਣਾ ਬਹੁਤ ਔਖਾ ਹੈ।
ਤ੍ਰਿਸ਼ਨਾ ਬਹਿਣ ਬਿਖੈ ਜੋ ਦਹਿਨਾ।
ਜਿਹੜੀ ਤ੍ਰਿਸ਼ਨਾ ਦੀ ਅੱਗ ਸਭ ਦੇ ਮਨ ਨੂੰ ਸਾੜਦੀ ਹੈ ਨਾ, ਇਸ ਤ੍ਰਿਸ਼ਨਾ ਦੀ ਅੱਗ ਨੂੰ ਸਾੜਨਾ ਪਵੇਗਾ। ਭਾਵ ਚਾਹੇ ਖਾਣ ਨੂੰ ਮਿਲੇ, ਪਹਿਨਣ ਨੂੰ ਮਿਲੇ, ਚਾਹੇ ਨਾ ਮਿਲੇ, ਸਬਰ ਸ਼ੁਕਰ ਦੇ ਵੀ ਸਾਡੇ ਨਾਲ ਦਿਨ ਕੱਟਣੇ ਪੈਣਗੇ।
ਹੋਏ ਸੰਤੋਖ ਬੁਝਾਵਣ ਕਰੇ।
ਜਿਹੜੀ ਤ੍ਰਿਸ਼ਨਾ ਦੀ ਅੱਗ ਵਿੱਚ ਸਾਰੇ ਸੜ ਰਹੇ ਨੇ ਨਾ, ਇਸ ਨੂੰ ਸੰਤੋਖ ਦਾ ਪਾਣੀ, ਸੰਤੋਖ ਦਾ ਜਲ ਹੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਸਕਦਾ ਹੈ।
ਹਮ ਸੰਗਤ ਕੋ ਅਨਸਰ ਹੀ।
ਜਿਹੜਾ ਬੰਦਾ ਤ੍ਰਿਸ਼ਨਾ ਦੀ ਅੱਗ ਨੂੰ ਸਾੜ ਦੇਵੇ ਤੇ ਸਬਰ ਸ਼ੁਕਰ ਦੇ ਵਿਚ ਰਹਿਣ ਦੀ ਭਾਵਨਾ ਬਣਾ ਲਵੇ, ਉਹ ਹਮੇਸ਼ਾ ਸਾਡੀ ਸੰਗਤ ਦੇ ਅਨੁਕੂਲ ਰਹਿ ਸਕਦਾ ਹੈ।
ਆਸਨ ਵਸਨ ਪ੍ਰਾਪਤ ਕੇ ਕਾਲੂ।
ਕਿਉਂਕਿ ਸਾਡੇ ਨਾਲ ਭੁੱਖੇ ਪਿਆਸੇ ਵੀ ਰਹਿਣਾ ਪੈ ਸਕਦਾ ਹੈ, ਕਦੇ ਭੋਜਨ ਵਸਤਰ ਮਿਲ ਗਏ, ਕਦੇ ਨਾ ਹੀ ਮਿਲ ਗਏ, ਕਿਤੇ ਜੰਗਲਾਂ ਵਿਚ ਵੀ ਰਹਿਣਾ ਪੈ ਸਕਦਾ ਹੈ।
ਮੈਂ ਪਾਵੈ ਜੇ ਹੋਏ ਬਿਹਾਲੂ।
ਜਿਹੜੇ ਆਮ ਸੰਸਾਰੀ ਲੋਕ ਨੇ ਜੇ ਉਹਨਾਂ ਨੂੰ ਕੋਈ ਸਮੇਂ ਸਿਰ ਲੰਗਰ ਨਾ ਮਿਲੇ, ਛਕਣ ਵਾਸਤੇ ਸੌਣ ਲਈ ਬਿਸਤਰਾ ਨਾ ਮਿਲੇ ਤੇ ਬਹੁਤ ਬੇਹਾਲ ਹੋ ਜਾਂਦੇ ਹਨ, ਬੜੇ ਦੁਖੀ ਹੋ ਜਾਂਦੇ ਹਨ।
ਸੁਖ ਭੋਗਣ ਦੇ ਪਿਆਸ ਬਿਲਾਸਾ।
ਹਾਂ ਭਾਈ ਮਰਦਾਨਿਆ ਹੁਣ ਸੋਚ ਲੈ, ਆਪਣੇ ਮਨ ਵਿਚ ਵਿਚਾਰ ਕਰ ਲੈ, ਜੇ ਤੇਰੇ ਮਨ ਦੇ ਵਿਚ ਸੰਸਾਰ ਦੇ ਸੁਖ ਭੋਗਣ ਦੀ ਇੱਛਾ ਹੈ ਵੀ ਮੈਂ ਤੇ ਦੁਨੀਆਂ ਦੇ ਭੋਗ ਵਿਲਾਸ ਹਾਲੇ ਕਰਨੇ ਹਨ।
ਓ ਜਾਵੋ ਕਾਲੂ ਪਿਤ ਪਾਸਾ।
ਫੇਰ ਤੂੰ ਇੱਥੇ ਸਾਡੇ ਕੋਲੇ ਨਹੀਂ ਰਹਿ ਸਕਦਾ, ਫੇਰ ਤੂੰ ਸਾਡੇ ਪਿਤਾ ਜੀ ਕੋਲ ਬਾਬਾ ਕਾਲੂ ਜੀ ਦੇ ਪਾਸ ਚਲਿਆ ਜਾ।
ਮੈਂ ਸਨ ਰਹਿਣ ਮਿਲਣ ਪਰਿਵਾਰ
ਔਰ ਉੱਥੇ ਜਾ ਕੇ ਤੂੰ ਆਪਣੇ ਪਰਿਵਾਰ ਦੇ ਵਿਚ ਬੈਠ ਸਕਦੇ ਤੇ ਆਪਣੇ ਪਰਿਵਾਰ ਨੂੰ ਮਿਲ ਸਕਦਾ ਹੈ
ਇਹ ਬਾਤਾਂ ਸਭ ਮਤ ਅਗਾਰਾ
ਇਹ ਸਾਰੀਆਂ ਗੱਲਾਂ ਘਰ ਦੇ ਵਿਚ ਹੀ ਹੋ ਸਕਦੀਆਂ ਨੇ ਆਪਣੇ ਪਰਿਵਾਰ ਦੇ ਨਾਲ ਬਹਿਣਾ ਤੇ ਪਰਿਵਾਰ ਦੇ ਨਾਲ ਹੱਸਣਾ ਖੇਡਣਾ ਇਹ ਸਭ ਗੱਲਾਂ ਘਰ ਦੇ ਵਿਚ ਹੀ ਹੁੰਦੀਆਂ ਹਨ
ਦੋਹਰਾ ਸ਼ੁਦਾ ਨਗਨ ਤਾ ਜਾਨੀਏ ਪੁਨ ਰਹਿਣ ਉਦਿਆਨ
ਯਾਦ ਰੱਖ ਜੇ ਸਾਡੇ ਨਾਲ ਰਹਿਣਾ ਹੈ ਭੁੱਖਾ ਵੀ ਰਹਿਣਾ ਪਵੇਗਾ ਨੰਗਾ ਵੀ ਰਹਿਣਾ ਪੈ ਸਕਦਾ ਪਾਪ ਬਸਤਰ ਵੀ ਪੁਰਾਣੇ ਧਾਰਨ ਕਰਨੇ ਪੈ ਸਕਦੇ ਨੇ ਤੇ ਫੇਰ ਇਹ ਨੀ ਹੈ ਵੀ ਘਰਾਂ ਦੇ ਵਿਚ ਜਾ ਕੇ ਤੇ ਬਿੱਡਾਂ ਤੇ ਸੌਣਾ ਜੰਗਲਾਂ ਦੇ ਵਿਚ ਵੀ ਰਾਤਾਂ ਕੱਟਣੀਆਂ ਪੈ ਸਕਦੀਆਂ ਹਨ
ਮੰਗ ਰਹਿਣ ਮਮ ਤੋ ਬਣੈ ਕਰੀਏ ਉਰ ਪਰਵਾਨ
ਜੇ ਤੈਨੂੰ ਭੁੱਖ ਵੀ ਪਿਆਸ ਵੀ ਤੇ ਨਾਲ ਗਰੀਬੀ ਵੀ ਸਭ ਕੁਝ ਤੈਨੂੰ ਪ੍ਰਵਾਨ ਹੈ ਤੇ ਫੇਰ ਤੂੰ ਸਾਡੇ ਨਾਲ ਰਹਿ ਸਕਦਾ ਇਹ ਸਾਰੀਆਂ ਗੱਲਾਂ ਤੈਨੂੰ ਪ੍ਰਵਾਨ ਕਰਨੀਆਂ ਪੈਣਗੀਆਂ
ਭਾਈ ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੁਕੀ
ਅੱਗੋ ਭਾਈ ਮਰਦਾਨੇ ਤੇ ਗੁਰੂ ਮਹਾਰਾਜ ਦੀ ਮਿਹਰ ਤਾਂ ਹੋ ਹੀ ਚੁੱਕੀ ਸੀ ਪਰ ਹੁਣ ਗੁਰੂ ਮਹਾਰਾਜ ਫੇਰ ਦੁਬਾਰਾ ਪਰਖ ਲਈ ਬਚਨ ਕਹਿ ਰਹੇ ਸਨ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮਨ ਦੇ ਵਿਚੋਂ ਤ੍ਰਿਸ਼ਨਾ ਖਤਮ ਹੋ ਗਈ ਹੈ ਕੋਈ ਖਾਣ ਪਹਿਣ ਦੀ ਇੱਛਾ ਰਹੀ ਹੀ ਨਹੀਂ ਹੈ
ਖਾਣ ਜਾਣ ਕੀ ਆਸਾ ਚੁਕੀ
ਜਿਹੜੀ ਗੱਲ ਤੁਸੀਂ ਆਖਦੇ ਹੋ ਜੇ ਤੂੰ ਆਪਣੇ ਘਰ ਵਿਚ ਜਾਣਾ ਚਾਹੁੰਦਾ ਪਰਿਵਾਰ ਦੇ ਵਿਚ ਰਹਿਣਾ ਚਾਹੁੰਦਾ ਤੇਰੀ ਮਰਜ਼ੀ ਵਾਪਸ ਚਲਿਆ ਜਾ ਹੁਣ ਆਪ ਜੀ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾਣ ਦੀ ਇੱਛਾ ਵੀ ਖਤਮ ਹੋ ਗਈ ਹੈ
ਅਸਮਾਨ ਕੋ ਨਜ਼ਰ ਨਾ ਆਵੇ
ਕਿਉਂਕਿ ਮਹਾਰਾਜ ਤੁਹਾਡੇ ਵਰਗਾ ਕੋਈ ਮਹਾਂਪੁਰਖ ਮੇਰੇ ਤੁਸੀਂ ਰੱਬ ਦਾ ਰੂਪ ਹੋ ਤੁਹਾਡੇ ਵਰਗਾ ਹੋਰ ਮੈਨੂੰ ਕੋਈ ਵੀ ਦਿਸਦਾ ਨਹੀਂ ਹੈ
ਇਹਨਾਂ ਭਿੱਖ ਖਦਿਓਤ ਨਾ ਭਾਵੇ
ਜਿਵੇਂ ਕੋਈ ਆਦਮੀ ਸੂਰਜ ਦੇ ਦਰਸ਼ਨ ਕਰ ਲਵੇ ਉਹਨੂੰ ਖਦਿਓ ਦਾ ਅਰਥ ਹੈ ਟਟਿਆਣਾ ਜਿਵੇਂ ਟਟਿਆਣੇ ਰਾਤ ਨੂੰ ਉਹ ਥੋੜਾ ਥੋੜਾ ਚਮਕਦੇ ਨੇ ਜਿਵੇਂ ਸੂਰਜ ਨੂੰ ਵੇਖ ਕੇ ਤੇ ਟਟਿਆਣਾ ਵੇਖਣਾ ਚੰਗਾ ਨਹੀਂ ਲੱਗਦਾ ਕਿਉਂਕਿ ਸੂਰਜ ਦੀ ਰੋਸ਼ਨੀ ਬਹੁਤ ਤੇਜ਼ ਹੁੰਦੀ ਹੈ ਤੇ ਸਾਰੇ ਸੰਸਾਰ ਦੇ ਵਿਚ ਚਾਨਣ ਕਰ ਦਿੰਦਾ ਤੇ ਟਟਿਆਣਾ ਮਾੜਾ ਮਾੜਾ ਜਗਦਾ ਵੀ ਟਿਮ ਟਮਾਉਂਦਾ ਹੈ
ਰਹੁ ਸੰਗ ਮੈਂ ਮਨ ਮੈਂ ਠਾਨੀ
ਭਾਈ ਮਰਦਾਨਾ ਕਹਿੰਦਾ ਮੈਂ ਆਪਣੇ ਮਨ ਵਿਚ ਇਹ ਪੱਕੀ ਦਲੀਲ ਧਾਰਨ ਕਰ ਲਈ ਹੈ ਤੇ ਮਹਾਰਾਜ ਮੈਂ ਹੁਣ ਤੁਹਾਡੇ ਨਾਲ ਹੀ ਰਵਾਂਗਾ
ਉਹਨਾਂ ਸ੍ਰੀ ਗੁਰੂ ਬੋਲੇ ਮ੍ਰਿਦ ਬਾਨੀ
ਸੁਣ ਕੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਮਿੱਠੇ ਕੋਮਲ ਬਚਨ ਬੋਲੇ ਹਨ
ਜਾਹੋਰ ਬਾਬ ਨਗਰ ਤੇ ਲਿਆਵੋ
ਹਜ਼ੂਰ ਕਹਿਣ ਲੱਗੇ ਚੰਗਾ ਭਾਈ ਮਰਦਾਨਿਆਂ ਜੇ ਹੁਣ ਤੂੰ ਸਾਡੇ ਨਾਲ ਹੀ ਰਹਿਣਾ ਹੈ ਤੇ ਫੇਰ ਆਪਾਂ ਰਲ ਕੇ ਸਿੱਖੀ ਦਾ ਪ੍ਰਚਾਰ ਕਰਾਂਗੇ ਤੂੰ ਇਉਂ ਕਰ ਕੀਰਤਨ ਕਰਨ ਦੇ ਲਈ ਸਾਜ ਦੀ ਲੋੜ ਹੈ ਤੂੰ ਨਗਰ ਵਿਚ ਜਾ ਤੇ ਜਾ ਕੇ ਰਬਾਬ ਲੈ ਕੇ ਆਰੋ
ਸੁੰਦਰ ਆਣ ਬਜਾਵੋ
ਸੋਹਣੀ ਰਬਾਬ ਦੇਖ ਕੇ ਲਿਆ ਤੇ ਤੂੰ ਇੱਥੇ ਸਾਡੇ ਕੋਲ ਲਿਆ ਕੇ ਫਿਰ ਉਸ ਨੂੰ ਬਜਾਇਆ ਕਰੇ ਤੇ ਕੀਰਤਨ ਕਰਿਆ ਕਰੇ
ਸੋਹਣ ਪ੍ਰਭ ਜੀ ਮੈਂ ਕਦੇ ਨਾ ਗਾਇਆ
ਤੇ ਭਾਈ ਮਰਦਾਨਾ ਕਹਿਣ ਲੱਗਾ ਕਹਿੰਦਾ ਮਹਾਰਾਜ ਮੈਂ ਅੱਗੇ ਤੇ ਕਦੇ ਇਸ ਤਰ੍ਹਾਂ ਕੀਰਤਨ ਕੀਤਾ ਨਹੀਂ ਹੈ
ਮੈਂ ਕੋ ਬਾਦ ਇਤਿਹਾਸ ਬਜਾਇਆ
ਨਾ ਹੀ ਕੋਈ ਸਾਜ ਲੈ ਕੇ ਮੈਂ ਆਪਣੇ ਹੱਥ ਵਿਚ ਕਦੀ ਵਜਾਇਆ ਹੈ
ਬੇਤਕ ਬਾਸਰ ਮੈਂ ਸਿੱਖ ਲਿਆਉ
ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਕਿਸੇ ਉਸਤਾਦ ਕੋਲੋਂ ਜਾ ਕੇ ਪਹਿਲਾਂ ਇਹ ਕੀਰਤਨ ਸਿੱਖ ਲੈਣਾ ਹਾਂ
ਗਾਵਣ ਬਹੁਰ ਬਜਾਵਣ ਭੇਉ
ਗਾਉਣ ਤੇ ਸਾਜ ਬਜਾਉਣ ਦਾ ਭੇਦ ਤੇ ਮੈਨੂੰ ਪਹਿਲਾਂ ਪਤਾ ਲੱਗ ਜਾਵੇ ਫਿਰ ਹੀ ਮੈਂ ਆਪ ਜੀ ਦੇ ਪਾਸ ਰਹਿ ਕੇ ਕੀਰਤਨ ਕਰ ਸਕਦਾ ਹਾਂ
ਸ੍ਰੀ ਨਾਨਕ ਬੋਲੇ ਮਨ ਭਾਵਨ
ਲੋ ਮਨ ਨੂੰ ਭਾਉਣ ਵਾਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ
ਗੁਣ ਗਾਵਣ ਜਾ ਬਹੁਰ ਬਜਾਵਣ
ਕਹਿਣ ਲੱਗੇ ਭਾਈ ਮਰਦਾਨਿਆ ਤੈਨੂੰ ਹਾਲੇ ਵੀ ਸਾਡੇ ਬਚਨਾਂ ਤੇ ਵਿਸ਼ਵਾਸ ਨਹੀਂ ਅਸੀਂ ਤੈਨੂੰ ਪਹਿਲਾਂ ਹੀ ਇਹ ਨਿਰਮੋਲਕ ਖੀਰਾ ਕੀਰਤਨ ਬਖਸ਼ਿਸ਼ ਕਰ ਚੁੱਕੇ ਹਾਂ
ਸੋ ਲੈ ਕਰ ਤੈ ਕੈਸੇ ਕਿਨੋ
ਦੱਸ ਅਸੀਂ ਤੈਨੂੰ ਪਹਿਲਾਂ ਹੀ ਕੀਰਤਨ ਦਾ ਵਰਦਾਨ ਦਿੱਤਾ ਹੈ ਉਹ ਬਚਨ ਲੈ ਕੇ ਤੂੰ ਕਿਧਰੇ ਹੋਰ ਅੱਗੇ ਤਾਂ ਨੀ ਕਿਸੇ ਨੂੰ ਦੇ ਦਿੱਤਾ
ਪੂਰਬ ਆਏ ਜੋ ਹਮ ਤੇ ਲੀਨੋ
ਜਦੋਂ ਪਹਿਲੀ ਵਾਰ ਆਇਆ ਸੀ ਉਸ ਵੇਲੇ ਸਾਡੇ ਪਾਸੋਂ ਤੂੰ ਇਹ ਕੀਰਤਨ ਦੀ ਦਾਤ ਮੰਗੀ ਸੀ ਤੇ ਅਸੀਂ ਤੈਨੂੰ ਪ੍ਰਸੰਨ ਹੋ ਕੇ ਇਹ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ
ਸੁਣ ਕਰਨਾ ਨਿਤ ਜੇ ਜੋਤ ਮਦੀਨਾ
ਤੇ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ ਹੇ ਕਿਰਪਾ ਦੇ ਸਮੁੰਦਰ ਸਤਿਗੁਰੂ ਜੀ جو آپ جی نے مینو کیرتن دی داش کیرتن دا وردان بخشش کیتا سی
سو تو میں کت خرچ نہ کینو
مارا جو تے بچن دیوں دا تیوں میں سنبھال کے رکھیا ہویا ہے میں کدھر خرچیا نہیں پاو کسے نو ہور نہیں دیتا
میری گر فنے نہ بچن ہٹاوا
پھر حضور کہن لگے بھائی مردانیا جی او بچن تیرے کول سنبھال کے رکھیا ہویا پھر ساڈے بچن بچن نو موڑدا کیوں ہے تینو موڑنا نہیں چاہیے
آن رباب بجاو
چھتی جا تے رباب لے کے آتے آ کے کیرتن سنایا کر
سن تو اٹھے ہو تورن مردانہ
گرو مہاراج دے بچن سن کے اس ویلے پائی مردانہ گرو مہاراج دے کولوں اٹھ کھلوتا
اوجن ہتگا پور سلطانہ
سلطان پور شہر دے وچ رباب دی پال کرن واسطے گیا ہے
ساڈی گاو ہے اگر پٹھانا
بھائی مردانا سوچتا بھی میں رباب کتوں جا کے لبا اخیر جڑے راجے نواب دولت خان دی سبا دے وچ تاڈے لوک جا کے وارا گاؤندے سن
تیرت بیس گئے تے تھانا
بھائی مردانا بھی وہ جی ٹاڈی وارا گاؤندے سن انہاں دے کول جا کے بیٹھ گیا بھی انہاں تو مینوں پتا لگ سکدا ہے
جب پٹھان کر گئے مردانا بچ پرا
نواب دی چہری لگی سی اتنے کچھ ٹاڈی گا رہے سن بھائی مردانے نے وہ سارا پرسنگ سنیا جدو او نواب اٹھ کے اپنے گھر نو چلا گیا تے ٹاڈی اتنے بعد وچ رہ گئے انہاں نو بھائی مردانا پوچھن لگیا
سب نر ایک گھر ہی چل ٹاڈی سب نر ایک گھر ہی چل ٹاڈی
پڑھ دیو
تس پاہے
لو سن کے بھائی مردانا اس ٹاڈی نو کہندا ہے ویخ ایک بڑے چنگے مہا پورک نے وہ تینو بلاؤندے نے پاو گرو مہاراج دے بارے آخدا ہے بھائی چل تو میرے نال انہاں دے چل کے درشن کر
جاؤ بھائی لے کر سنگت سہ تت کالا
لو اس ویلے اس ٹاڈی نو نال لے کے بھائی مردانا چل پیا ہے
آیو بیس جہاں کرپالا
جتھے کرپا دے گھر دھن گرو نانک دے مہاراج جنگل وچ بیٹھے سن اتھے آ پجیا
لگی سماد نین انکھلے
لو جدو گرو مہاراج دے کولے بھائی مردانا ٹاڈی نو لے کے پہنچیا اس ویلے سدگرو مہاراج دے نیتر بند سن تے سمادھی وچ بیٹھے سن
بپت روپ دوتا دکھ تل ملے
لو گرو مہاراج سچے پاتشاہ دا بڑا سندر روپ چمک رہا سی چہرے تے بڑا جاہو جلال ہے جنہاں دے درشن کر کے سمو دکھ دلے ملے جاندے ہن
پھر باب ٹاڈی کر ماہی
لو اس ویلے جڑا او ٹاڈی سی اس نے اپنے ہاتھ وچ رباب لے لئی
تار بجائے راگ سر پراہی
پھر اس نے تار شیڑی ہے تے بڑے راگ دیاں سراں دے وچ اس نے گاونا شروع کر دتا
سنت بلوچن پنکج بگسے
جدو ٹاڈی نے رباب بجائی کچھ گاونا شروع کر دتا سن کے گرو مہاراج دے نیتر کمل وانگو کھڑ گئے
بڑے ناس گربار نر تک سے
کہندے نے بھی ایہو جے جڑے مہان سدگرو نے جڑے انہاں دا بھجن نہیں کردے انہاں دی سیوا نہیں کردے ایسے پرشاں نوں ترکار ہے لکھ لعنت ہے
اے بچن تو لے مردانا
ٹاڈی نے تے اپنے ڈنگ دے نال ہی کچھ دنیاوی کوئی وار گائی ہونی ہے کسے راجے دی کسے دا ایویں جس کیتا ہونا ہے حضور کہن لگے نہیں سانو یہ کچھ چنگا نہیں لگیا بھائی مردانے والے اشارہ کیتا کہن لگے تو اے رباب بجا
تار بجاو راگ ندانا
تے تو اے لے کے رباب اے تار بجا تے اے بھی ایک راگ دا خزانہ ہے تینو پراپت ہوئے گا
آئس مان پان محلینا
لو جس دن بھائی مردانے نے گرو کا بچن مان کے پہلے دن اپنے ہاتھ وچ رباب پکڑی ہے
تار سر تار بجاون کینا
این اس نو چنگی طرح سر تال کر کے اس رباب نو بجاونا شروع کر دیتا
اورا سن بن کے برکھا تیت سمے چوبن رس بٹ لاگ
گرو مہاراج نے بھائی مردانے نو کوئی شبد گربانی دا شبد گاؤن دی آگیا کیتی کیونکہ عام بھی جڑے سنگیتکار نے کوئی ہور گیت سنگیت بتھیرے گاؤن والے ہوندے نے
ਪਰ ਕੀਰਤਨ ਕਰਨ ਵਾਲੇ ਘੱਟ ਹੁੰਦੇ ਨੇ। ਇਸੇ ਲਈ ਜਿਹੜਾ ਪਹਿਲਾ ਉਹ ਢਾਡੀ ਆਇਆ ਸੀ ਉਸਨੇ ਕੋਈ ਦੁਨਿਆਵੀ ਕੋਈ ਵਾਰ ਗਾਈ ਹੋਵੇਗੀ, ਪਰ ਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ ਭਾਈ ਰੱਬ ਦੀ ਸਿਫਤ ਸਲਾਹ ਵਾਲੀ ਬਾਣੀ ਉਚਾਰਨ ਕਰ। ਜਦੋਂ ਭਾਈ ਮਰਦਾਨੇ ਨੇ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਤੇ ਐਸਾ ਉਸਦਾ ਪ੍ਰਭਾਵ ਪਿਆ ਜਿੰਨੇ ਵੀ ਉਥੇ ਨੇੜੇ ਬਿਰ ਸਨ ਦਰਖਤ ਖੜੇ ਸਨ ਜੰਗਲ ਦੇ ਵਿਚ, ਉਹਨਾਂ ਦੇ ਵਿਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ।
ਵਰਨ ਵਰਨ ਬਰ ਬਹਿ ਗਜੇ ਉਮਗਿਓ ਤਿਨ ਅਨੁਰਾਗ।
ਕਈ ਰੰਗਾਂ ਰੰਗਾਂ ਦੇ ਸੋਹਣੇ ਪੰਛੀ ਬੈਠੇ ਸਨ ਜੰਗਲ ਦੇ ਵਿਚ, ਉਹ ਵੀ ਪੁੱਛਣ ਲੱਗ ਪਏ। ਉਹਨਾਂ ਦੇ ਮਨ ਦੇ ਵਿਚ ਵੀ ਬੜਾ ਪ੍ਰੇਮ ਪੈਦਾ ਹੋ ਗਿਆ, ਕਿਉਂਕਿ ਇਹ ਸੰਗੀਤ ਦਾ ਪ੍ਰਭਾਵ ਸੀ, ਇਹ ਕੀਰਤਨ ਦਾ ਪ੍ਰਭਾਵ ਸੀ, ਇਹ ਬਾਣੀ ਦਾ ਅਸਰ ਸੀ। ਵਿਰਸਾ ਦਰਸ਼ਾਂ ਦੇ ਵਿਚੋਂ ਵੀ ਰਸ ਚੋਣ ਲੱਗ ਪਿਆ। ਕਿਉਂ? ਬਾਣੀ ਵਿਚ ਵੀ ਹਜ਼ੂਰ ਨੇ ਇਕ ਬਚਨ ਲਿਖਿਆ ਹੈ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਨੀ। ਜਦੋਂ ਕੋਈ ਮਹਾਂਪੁਰਖ ਮਾਈ ਵਾਲਾ ਮਹਾਂਪੁਰਖ ਆਪਣੀ ਰਸਨਾ ਤੋਂ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਉਚਾਰਨ ਕਰਦਾ ਹੈ ਤੇ ਮਨ ਨੂੰ ਅੰਮ੍ਰਿਤ ਦੇ ਝਰਨੇ ਵਗ ਪੈਂਦੇ ਨੇ, ਅੰਮ੍ਰਿਤ ਦੇ ਚਸ਼ਮੇ ਫੁੱਟ ਪੈਂਦੇ ਨੇ, ਮਨ ਨੂੰ ਅੰਮ੍ਰਿਤ ਦੀ ਵਰਖਾ ਹੋਣ ਲੱਗ ਜਾਂਦੀ, ਐਸਾ ਆਨੰਦ ਪ੍ਰਾਪਤ ਹੁੰਦਾ। ਇਹ ਗੱਲਾਂ ਕਹਿਣ ਮਾਤਰ ਹੀ ਨਹੀਂ, ਤੁਸੀਂ ਇਤਿਹਾਸ ਵਿਚ ਸੁਣ ਰਹੇ ਹੋ, ਜਦੋਂ ਭਾਈ ਮਰਦਾਨੇ ਨੇ ਪਹਿਲੇ ਦਿਨ ਗੁਰਬਾਣੀ ਦਾ ਕੀਰਤਨ ਕੀਤਾ ਤਾਂ ਉਸ ਵੇਲੇ ਬਨਸਪਤੀ ਵਿਚੋਂ ਰਸ ਚੋਣ ਲੱਗ ਪਿਆ ਤੇ ਜਿੰਨੇ ਰੰਗਾਂ ਰੰਗਾਂ ਦੇ ਪੰਛੀ ਸਨ ਉਹ ਵੀ ਚਹਿਚਹਾਉਣ ਲੱਗ ਪਏ, ਉਹਨਾਂ ਤੇ ਵੀ ਉਸ ਕੀਰਤਨ ਦਾ ਡੂੰਘਾ ਅਸਰ ਹੋਇਆ। ਇੱਥੇ ਦਾਸ ਨੂੰ ਇੱਕ ਮਹਾਂਪੁਰਖਾਂ ਦੀ ਘਟਨਾ ਵੀ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਹੋਏ ਨੇ, ਜੋ ਦਮਮੀ ਇੰਤਕਾਲ ਦੇ 11ਵੇਂ ਜਥੇਦਾਰ ਸਨ। ਇੱਕ ਵਾਰ ਬੋਪਾ ਰਾਏ ਨਗਰ ਹੈ ਲੁਧਿਆਣੇ ਡਿਸਟ੍ਰਿਕਟ ਦੇ ਵਿਚ ਬੋਪਾ ਰਾਏ ਕਲਾਂ, ਔਰ ਉਥੇ ਮਹਾਂਪੁਰਖ ਪ੍ਰਚਾਰ ਦੇ ਲਈ ਗਏ, ਸੰਗਤ ਨਾਲ ਬੜਾ ਪਿਆਰ ਹੋ ਗਿਆ। ਉਥੇ ਪਿੰਡ ਦੇ ਵਿਚਕਾਰ ਇੱਕ ਪੱਕਾ ਦਰਵਾਜਾ ਸੀ, ਹੁਣ ਵੀ ਉਹ ਕਾਇਮ ਹੈ। ਉਸ ਪੱਕੇ ਦਰਵਾਜੇ ਵਿਚ ਮਹਾਂਪੁਰਖ ਦੀਵਾਨ ਸਜਾਉਂਦੇ ਸਨ ਤੇ ਸੰਗਤਾਂ ਬੈਠ ਕੇ ਬੜੇ ਪਿਆਰ ਦੇ ਨਾਲ ਕੀਰਤਨ ਸੁਣਦੀਆਂ। ਇੱਕ ਦਿਨ ਮਹਾਂਪੁਰਖ ਕੀਰਤਨ ਕਰ ਰਹੇ ਸਨ, ਬੜੇ ਪਿਆਰ ਦੇ ਵਿਚ ਭਿੱਜ ਕੇ ਅਚਾਨਕ ਕੀ ਵੇਖਿਆ, ਜਿਹੜੀ ਗੁਰੂ ਮਹਾਰਾਜ ਦੇ ਸਰੂਪ ਉਤੇ ਚਾਨਣੀ ਲਾਈ ਸੀ, ਚੰਦੋਆ ਲਾਇਆ ਹੋਇਆ ਸੀ, ਉਹਦੇ ਵਿਚੋਂ ਵੀ ਕੋਈ ਰਸ ਟਪਕਣ ਲੱਗ ਪਿਆ ਤੇ ਜਿਹੜੇ ਨਾਲ ਦੇ ਸਿੰਘ ਸਨ ਜਿਨ੍ਹਾਂ ਨੇ ਅੱਖੀ ਸਭ ਕੁਛ ਦੇਖਿਆ ਉਹਨਾਂ ਨੇ ਦੱਸਿਆ ਸ੍ਰੀਮਾਨ ਸੰਤ ਬਾਬਾ ਇੰਦਰ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਅਸਥਾਨ ਤੇ ਦਾਸ ਬਦਨੀ ਕਲਾਂ ਸੇਵਾ ਕਰ ਰਿਹਾ ਹੈ, ਉਹ ਮਹਾਂਪੁਰਖਾਂ ਦੇ ਛੋਟੇ ਭਰਾਤਾ ਸਨ, ਸਕੇ ਭਰਾ, 3 ਸਾਲ ਛੋਟੇ ਸਨ। ਉਹ ਦੱਸ ਰਹੇ ਸਨ ਵੀ ਮੈਂ ਉਸ ਵੇਲੇ ਨਾਲ ਸੀ ਜਦੋਂ ਇਹ ਘਟਨਾ ਵਾਪਰੀ। ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪੇਖਾ ਆਖੀ। ਅਸੀਂ ਤੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ, ਪਰ ਮਹਾਂਪੁਰਖ ਪ੍ਰਤੱਖ ਦੇਖ ਕੇ ਸਭ ਕੁਝ ਦੱਸਦੇ ਨੇ। ਉਹ ਮਹਾਂਪੁਰਖ ਕਹਿਣ ਲੱਗੇ ਵੀ ਜਦੋਂ ਉਸ ਤੰਦੂਏ ਵਿਚੋਂ ਕੋਈ ਰਸ ਟਪਕਣ ਲੱਗਿਆ ਤੇ ਸਾਰੇ ਹੈਰਾਨ ਹੋਏ, ਉੱਪਰ ਛੱਤ ਵੱਲ ਨਿਗਾਹ ਮਾਰੀ ਵੀ ਕਿਧਰੇ ਕੋਈ ਮੌਸਮ ਖਰਾਬ ਨਾ ਹੋ ਗਿਆ ਹੋਵੇ। ਕਈ ਵਾਰੀ ਮੀਂਹ ਦੇ ਨਾਲ ਵੀ ਪਾਣੀ ਸਿਮਣ ਲੱਗ ਜਾਂਦਾ ਹੈ, ਪਰ ਛੱਤ ਵੀ ਬਿਲਕੁਲ ਸੁੱਕੀ ਸੀ। ਫਿਰ ਬਾਹਰ ਨਿਕਲ ਕੇ ਦੇਖਿਆ ਵੀ ਕਿਧਰੇ ਬਾਹਰ ਕਿਸੇ ਢੰਗ ਦੇ ਨਾਲ ਕੋਈ ਬਰਸਾਤ ਦਾ ਮੀਂਹ ਦਾ ਪਾਣੀ ਨਾ ਅੰਦਰ ਆ ਗਿਆ ਹੋਵੇ, ਤੇ ਜਦ ਬਾਹਰ ਨਿਕਲੇ ਮੌਸਮ ਬਿਲਕੁਲ ਸਾਫ ਸੀ, ਜਿਵੇਂ ਹੁਣ ਚਿੱਟਾ ਦਿਨ ਹੈ, ਧੁੱਪ ਚੜੀ ਹੋਈ ਹੈ, ਮੌਸਮ ਵੀ ਸਾਫ ਹੈ, ਛੱਤ ਵੀ ਸੁੱਕੀ ਹੈ, ਪਰ ਕੱਲੇ ਚੰਦੋਏ ਦੇ ਵਿਚੋਂ ਕੋਈ ਰਸ ਟਪਕ ਰਿਹਾ ਸੀ। ਸਾਰੇ ਹੈਰਾਨ ਹੋਏ। ਮਹਾਂਪੁਰਖਾਂ ਨੇ ਜਿੰਨਾ ਚਿਰ ਕੀਰਤਨ ਕੀਤਾ ਉਹ ਰਸ ਚੋਂਦਾ ਰਿਹਾ ਤੇ ਜਦੋਂ ਸਮਾਪਤੀ ਹੋਈ ਤੇ ਗੁਰੂ ਮਹਾਰਾਜ ਰੂਪ ਨੂੰ ਸੱਚਖੰਡ ਵਿਚ ਜਾ ਕੇ ਬਿਰਾਜਮਾਨ ਕੀਤਾ ਤੇ ਚੰਦੋਆ ਲਾਇਆ, ਉਸ ਚੰਦੋਏ ਉਤੇ ਤਕਰੀਬਨ ਕੋਈ ਜਿਵੇਂ ਕੋਈ ਸੇਰ ਸਵਾ ਸੇਰ ਦੇ ਕਰੀਬ ਜਿਵੇਂ 1 ਕਿਲੋ ਵੇਟ ਦਾ ਇਨ੍ਹਾਂ ਕੋਤੇ ਅੰਮ੍ਰਿਤ ਰਸ ਉਤੇ ਹਾਲੇ ਵੀ ਪਿਆ ਹੋਇਆ ਦੇਖਿਆ, ਜਿਸ ਦੇ ਵਿਚੋਂ ਹੌਲੀ ਹੌਲੀ ਉਹ ਰਸ ਟਪਕ ਰਿਹਾ ਸੀ ਤੇ ਕਿਸੇ ਗੁਰਮੁਖ ਪਿਆਰੇ ਨੇ ਉਸ ਨੂੰ ਚੱਕ ਕੇ ਵੀ ਦੇਖਿਆ। ਉਹ ਹੈਰਾਨ ਹੋ ਗਿਆ, ਕਹਿੰਦਾ ਵੀ ਇਹ ਤੇ ਅੰਮ੍ਰਿਤ ਵਰਗਾ ਸ਼ਹਿਦ ਵਰਗਾ ਮਿੱਠਾ ਹੈ। ਇਹ ਹੁੰਦੀ ਕਮਾਈ ਦੀ ਗੱਲ। ਹੁਣ ਆਮ ਜਿਹੜੇ ਲੋਕੀ ਨੇ ਜਿਨ੍ਹਾਂ ਨੂੰ ਗੁਰਬਾਣੀ ਤੇ ਭਰੋਸਾ ਨਹੀਂ ਹੈ, ਕੋਈ ਜਿਹੜੀ ਗੈਬੀ ਸ਼ਕਤੀ ਤੇ ਜਾਂ ਕੋਈ ਹੋਰ ਜਿਹੜੇ ਕੋਈ ਗੁਪਤ ਸ਼ਕਤੀਆਂ ਤੇ ਕੋਈ ਨਹੀਂ ਵਿਸ਼ਵਾਸ ਰੱਖਦੇ, ਉਹ ਲੋਕ ਕਹਿੰਦੇ ਨੇ ਹੋ ਨਹੀਂ ਸਕਦਾ, ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਪਰ ਇਹ ਮਹਾਂਪੁਰਖਾਂ ਨੇ ਜੋ ਪ੍ਰਤੱਖ ਸਭ ਕੁਝ ਦੇਖਿਆ ਸੀ ਉਹਨਾਂ ਦੀ ਘਟਨਾ ਤੁਹਾਨੂੰ ਸੁਣਾਈ ਹੈ। ਹੁਣ ਭਾਈ ਮਰਦਾਨੇ ਨੇ ਕੀਰਤਨ ਕੀਤਾ ਹੈ ਕਿ ਸਾਰੀ ਬਨਸਪਤੀ ਵਿਚੋਂ ਰਸ ਚੋਣ ਲੱਗ ਪਿਆ, ਜਿਹੜੇ ਰੰਗ ਬਿਰੰਗੇ ਪੰਛੀ ਸਨ ਉਹ ਵੀ ਚਹਿ ਚਹਾਉਣ ਲੱਗ ਪਏ।
ਰੋ ਪਏ ਤੀਰ ਸਮੀਰ ਰਹੀ ਥਿਰ ਹੋਈ।
ਲੋਕ ਕਵੀ ਜੀ ਕਹਿੰਦੇ ਨੇ ਹੁਣ ਕੀਰਤਨ ਦਾ ਬਾਣੀ ਦੇ ਕੀਰਤਨ ਦਾ ਕੀ ਉਸ ਵੇਲੇ ਪ੍ਰਭਾਵ ਪਿਆ ਵਾਤਾਵਰਨ ਦੇ ਉਪਰ। ਲੋ ਜਿਹੜੀ ਹਵਾ ਚੱਲਦੀ ਸੀ ਹਵਾ ਵੀ ਰੁਕ ਗਈ, ਐਸਾ ਕੀਰਤਨ ਦਾ ਅਸਰ ਹੋਇਆ ਹੈ।
ਸੁਣੀ ਤਾਣ ਮੋਹੇ ਸਭ ਕੋਈ।
ਜਦੋਂ ਭਾਈ ਮਰਦਾਨੇ ਨੇ ਪਹਿਲੇ ਦਿਨ ਕੀਰਤਨ ਕੀਤਾ, ਐਸੀ ਤਾਣ ਭਾਈ ਮਰਦਾਨੇ ਨੇ ਲਾਈ ਤੇ ਸੁਣ ਕੇ ਸਾਰੇ ਮੋਹਿਤ ਹੋ ਗਏ।
ਤੇ ਜੜ ਚੇਤਨ ਹੈ ਗਏ।
ਲੋਕ ਕਵੀ ਜੀ ਲਿਖਦੇ ਨੇ ਜਿਹੜੇ ਜੜ ਸਨ ਉਹ ਚੇਤਨ ਹੋ ਗਏ, ਭਾਵ ਜਿਹੜੇ ਸਨ ਜੜ ਚੀਜ਼ਾਂ ਜਿਵੇਂ ਪੱਥਰ ਸਨ ਇੱਟਾਂ ਰੋੜੇ ਪਏ ਸਨ ਉਹ ਵੀ ਕੁੱਦਣ ਲੱਗ ਪਏ, ਉਹਨਾਂ ਵਿਚ ਵੀ ਸ਼ਕਤੀ ਆ ਗਈ।
ਚੇਤਨ ਤੇ ਜੜ ਵੱਤ ਪਏ।
ਜਿਹੜੇ ਚੇਤਨ ਸਨ ਕੋਈ ਪਸ਼ੂ ਪੰਛੀ ਸਨ ਉਹ ਜਿਵੇਂ ਜੜ ਮੂਰਤੀਆਂ ਉਕਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਉਹ ਸਮਾਧੀਆਂ ਲਾ ਕੇ ਬੈਠ ਗਏ।
ਮਨ ਤੇ ਮ੍ਰਿਗ ਆਏ ਭੇ ਠਾਂਡੇ।
ਲੋਕ ਕਵੀ ਜੀ ਕਹਿੰਦੇ ਜਿਹੜੇ ਉਸ ਜੰਗਲ ਦੇ ਵਿਚ ਕੋਈ ਹੋਰ ਜਾਨਵਰ ਸਨ ਹਰਨ ਆਦਿਕ ਉਹ ਵੀ ਆ ਕੇ ਖੜੇ ਹੋ ਗਏ।
ਅੰਤ ਮਨ ਮਹਿ ਅਨੁਰਾਗ ਹੈ ਬਾਡੇ।
ਭਾਈ ਮਰਦਾਨੇ ਜਦੋਂ ਕੀਰਤਨ ਕੀਤਾ ਹੈ ਕੀ ਪਸ਼ੂ ਪੰਛੀ ਜੰਗਲ ਦੇ ਸਾਰੀ ਬਨਸਪਤੀ ਪੌਣ ਪਾਣੀ ਤੇ ਉਸਦਾ ਡੂੰਘਾ ਅਸਰ ਹੋਇਆ ਤੇ ਉਹਨਾਂ ਦੇ ਮਨ ਦੇ ਵਿਚ ਵੀ ਰੱਬੀ ਪਿਆਰ ਪੈਦਾ ਹੋ ਗਿਆ।
ਢਾਡੀ ਸੁਣ ਬਿਸਮੈ ਪਏ।
ਜਿਹੜਾ ਢਾਡੀ ਸੀ ਪਹਿਲਾਂ ਨਵਾਬ ਦੀ ਕਚਹਿਰੀ ਵਿਚ ਗਾਉਣ ਦਾ ਕੰਮ ਕਰਦਾ ਸੀ ਉਹ ਨਾਲ ਆਇਆ ਸੀ ਨਾ, ਤੇ ਭਾਈ ਮਰਦਾਨੇ ਦੇ ਕੋਲੋਂ ਗੁਰਬਾਣੀ ਦਾ ਕੀਰਤਨ ਸੁਣ ਕੇ ਉਹ ਵੀ ਬਹੁਤ ਹੈਰਾਨ ਹੋ ਗਿਆ।
ਬਿਸਰ ਅਪਨ ਹੈ ਪੇਸ਼ਨ ਗਏ।
ਤੇ ਜਦੋਂ ਭਾਈ ਮਰਦਾਨੇ ਤੋਂ ਉਸ ਢਾਡੀ ਨੇ ਕੀਰਤਨ ਸੁਣਿਆ ਹੈ ਤੇ ਉਹਨੂੰ ਵੀ ਆਪਣਾ ਆਪ ਭੁੱਲ ਗਿਆ, ਸ਼ਰੀਰ ਦਾ ਚੇਤਾ ਭੁੱਲ ਗਿਆ ਤੇ ਵਿਸਮਾਦ ਰੰਗ ਵਿਚ ਰੰਗਿਆ ਗਿਆ।
ਕੀਰਤਨਕ ਚਿਰ ਭੇ ਬਚਨ ਬਖਾਨਾ।
ਕਿੰਨਾ ਸਮਾਂ ਵਿਸਮਾਦ ਦੀ ਹਾਲਤ ਛਾਈ ਰਹੀ ਤੇ ਕਾਫੀ ਦੇਰ ਬਾਅਦ ਉਸ ਢਾਡੀ ਨੇ ਬਚਨ ਆਖਿਆ।
ਵੱਡ ਗੁਣਵਾਨ ਨਾ ਤੋ ਸਮਿਆਨਾ।
ਭਾਈ ਮਰਦਾਨੇ ਨੂੰ ਕਹਿਣ ਲੱਗਾ ਵੀ ਜਿਹੜਾ ਆ ਕੀਰਤਨ ਦਾ ਗੁਣ ਹੈ ਇਹ ਤੇਰੇ ਵਰਗਾ ਹੋਰ ਕਿਸੇ ਵਿਚ ਵੀ ਮੈਂ ਹੁਣ ਤੱਕ ਨਹੀਂ ਦੇਖਿਆ।
ਬਹੁਤ ਦੇਸ ਢਾਡੀ ਮੈਂ ਦੇਖੇ।
ਮੈਂ ਆਪ ਵੀ ਬਹੁਤ ਅੱਛਾ ਸੰਗੀਤਕਾਰ ਹਾਂ ਤੇ ਮੈਂ ਬਹੁਤ ਦੇਸ਼ਾਂ ਦੇਸ਼ਾਂ ਦੇ ਚੰਗੇ ਚੰਗੇ ਰਾਗੀ ਢਾਡੀ ਦੇਖੇ ਹਨ।
ਆਸ ਅਗਨ ਕੇ ਮੈਂ ਨਹੀਂ ਵਸੇਖੇ।
ਆਸ ਗੁਣ ਕੇ ਮੈਂ ਐਸਾ ਗੁਣ ਮੈਂ ਹੋਰ ਕਿਸੇ ਵਿਚ ਵੀ ਨਹੀਂ ਦੇਖਿਆ ਵੀ ਤੂੰ ਹੁਣ ਅੱਜ ਕੀਰਤਨ ਕੀਤਾ ਤੇ ਮੈਂ ਹੈਰਾਨ ਰਹਿ ਗਿਆ ਹਾਂ ਜਿਸ ਦਾ ਪ੍ਰਭਾਵ ਹਵਾ ਤੇ ਪਾਣੀ ਤੇ ਪਸ਼ੂ ਪੰਛੀਆਂ ਤੇ ਬਨਸਪਤੀ ਤੇ ਜੜ ਵਸਤਾ ਤੇ ਚੇਤਨ ਵਸਤਾ ਤੇ ਸਾਰਿਆਂ ਤੇ ਬਰਾਬਰ ਪਿਆ ਹੈ।
ਓਹਰਾ ਸ੍ਰੀ ਨਾਨਕ ਬੋਲੇ ਬਹੁਰ ਕਹੋ ਮਰਦਾਨਾ ਬੈਣ।
ਲੋ ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਹੁਣ ਕੋਈ ਦਸ ਬਚਨ। ਤੂੰ ਤੇ ਕਹਿੰਦਾ ਮੈਨੂੰ ਕੁਛ ਆਉਂਦਾ ਹੀ ਨਹੀਂ ਹੈ ਤੇ ਅੱਜ ਤੂੰ ਪਹਿਲੇ ਦਿਨ ਕੀਰਤਨ ਕੀਤਾ ਤੈਨੂੰ ਕਿਸ ਤਰ੍ਹਾਂ ਲੱਗਿਆ ਹੈ।
ਸੋ ਗੁਣ ਮਨ ਮਾਨਿਆ ਗਾਵਣ ਤਾਰ ਬਜਾਣ।
ਜਿਹੜਾ ਤੈਨੂੰ ਕੀਰਤਨ ਦਾ ਗੁਣ ਬਖਸ਼ਿਸ਼ ਕੀਤਾ ਹੈ ਕੀਰਤਨ ਕਰਨਾ ਤੇ ਸਾਜ ਵਜਾਉਣਾ ਰਬਾਬ ਜਾ ਕੇ ਕੀਰਤਨ ਕਰਨਾ, ਦੱਸ ਤੈਨੂੰ ਇਹ ਚੰਗਾ ਲੱਗਦਾ ਕਿ ਚੰਗਾ ਨਹੀਂ ਲੱਗਦਾ।
ਭਾਈ ਸੁਣੋ ਪ੍ਰਭੂ ਆਨਣ ਕਮੇਰੋ।
ਤੇ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਮੇਰਾ ਇੱਕ ਮੂੰਹ ਹੈ ਇੱਕ ਜ਼ੁਬਾਨ ਮੇਰੇ ਕੋਲ ਹੈ।
ਬਿਦ ਸੁਜਸ ਬਖਾਨੋ ਤੇਰਾ।
ਮੈਂ ਆਪਣੀ ਇੱਕ ਜ਼ੁਬਾਨ ਤੋਂ ਆਪ ਜੀ ਦਾ ਸੁੰਦਰ ਜਸ ਬੇਅੰਤ ਜਸ ਕਿਵੇਂ ਵਰਣਨ ਕਰ ਸਕਦਾ ਹਾਂ।
ਪੂਰਨ ਪੁਰਖ ਕੇ ਆਪ ਖੁਦਾਏ।
ਮਹਾਰਾਜ ਮੈਂ ਤੇ ਬਿਲਕੁਲ ਅਣਜਾਣ ਸੀ ਅਨਪੜ੍ਹ ਬੰਦਾ ਸੀ ਮੈਨੂੰ ਕੁਛ ਵੀ ਨਹੀਂ ਸੀ ਆਉਂਦਾ, ਤੁਹਾਡੇ ਬਚਨਾਂ ਦੇ ਨਾਲ ਹੀ ਬਸ ਮੈਂ ਐਸਾ ਕੀਰਤਨੀਆ ਬਣ ਗਿਆ ਹਾਂ। ਤੁਸੀਂ ਤਾਂ ਮਹਾਰਾਜ ਪੂਰਨ ਮਹਾਂਪੁਰਖ ਹੋ
ਜਾਂ ਮੇਰੇ ਖਿਆਲ ਵਿਚ ਤਾਂ ਤੁਸੀਂ ਆਪ ਖੁਦਾ ਹੋ, ਆਪ ਰੱਬ ਹੋ।
ਜੇ ਬਚਦੇ ਮੁਝੇ ਅਸ ਗੁਣ ਆਏ।
ਮੈਂ ਕਿਧਰੋਂ ਸਿੱਖਿਆ ਨਹੀਂ, ਕਿਧਰੇ ਪੜਿਆ ਨਹੀਂ, ਬਸ ਤੁਹਾਡੇ ਬਚਨਾਂ ਦੇ ਨਾਲ ਹੀ ਐਸਾ ਗੁਣ ਕੀਰਤਨ ਨਿਰਮੋਲ ਖੀਰਾ ਦਾ ਮੈਨੂੰ ਪ੍ਰਾਪਤ ਹੋ ਗਿਆ।
ਆਏ ਨਾ ਕਦੋਂ ਤਾਰ ਬਜਾਇਆ,
ਇਸ ਤੋਂ ਪਹਿਲਾਂ ਨਾ ਕਦੇ ਮੈਂ ਗਾਇਆ ਸੀ, ਨਾ ਹੀ ਕਦੇ ਮੈਂ ਕੋਈ ਤੰਤੀ ਸਾਜ ਵਜਾਇਆ ਸੀ।
ਅਚਾਨਕ ਗੁਣ ਮੈਂ ਪਾਇਆ,
ਬਸ ਇਹ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਅਚਾਨਕ ਅਚਨਚੇਤ ਇਹ ਕੀਰਤਨ ਦਾ ਦਾਤ, ਕੀਰਤਨ ਦੀ ਦਾਤ, ਕੀਰਤਨ ਦਾ ਗੁਣ ਪ੍ਰਾਪਤ ਕੀਤਾ ਹੈ।
ਉਠਿਓ ਬੰਦ ਕਰ ਕਿੰਨੀ ਬੰਧਨ।
ਫਿਰ ਭਾਈ ਮਰਦਾਨਾ ਉਠਿਆ ਤੇ ਉੱਠ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਕਹਿੰਦਾ ਮਹਾਰਾਜ ਸਾਹਿਬ, ਤੁਹਾਡੀ ਮਿਹਰ ਦੇ ਨਾਲ ਮੈਨੂੰ ਇਹ ਕੀਰਤਨ ਦਾ ਗੁਣ ਪ੍ਰਾਪਤ ਹੋਇਆ।
ਆਪ ਦਰਸ਼ਨ ਪ੍ਰਤਾਪ ਨਿਕੰਦਨ।
ਫਿਰ ਮਹਾਰਾਜ ਜਿਹੜੇ ਆਪ ਜੀ ਦੇ ਦਰਸ਼ਨ ਨੇ, ਉਹ ਤਿੰਨੇ ਤਾਪ ਜਿਹੜੇ ਆਦੀ ਵਿਆਦੀ ਉਪਾਧੀ, ਇਹ ਤਿੰਨ ਤਾਪ ਨੇ ਸਰੀਰ ਦੇ, ਮਨ ਦੇ ਤੇ ਲੜਾਈ ਝਗੜਿਆਂ ਤੋਂ ਪੈਦਾ ਹੋਣ ਵਾਲੇ, ਉਹ ਸਾਰੇ ਪਾਪਾਂ ਨੂੰ ਮਹਾਰਾਜ ਆਪ ਕੱਟਣ ਵਾਲੇ ਹੋ।
ਜੇ ਬਿਦ ਬਦਨ ਸੁਧੋ ਸੁਖ ਧੰਨ।
ਲਓ ਹੁਣ ਇਹ ਭਾਈ ਮਰਦਾਨਾ ਕਹਿੰਦਾ ਮਹਾਰਾਜ, ਹੁਣ ਜਿਵੇਂ ਵੀ ਆਪ ਆਪਣੇ ਬੁਖਾਰ ਪੈਣ ਤੋਂ ਬਚਨ ਕਰੋਗੇ।
ਜੇ ਬਿਦ ਕਰੋ ਅਪੇ ਸੁਖ ਕਾਮਾ।
ਮਹਾਰਾਜ ਮੈਂ ਉਸੇ ਤਰ੍ਹਾਂ ਹੀ ਤੁਹਾਡਾ ਬਚਨ ਸਤ ਕਰਕੇ ਮੰਨਾਗਾ। ਤੇ ਤੁਸੀਂ ਮਹਾਰਾਜ ਸੁਖਦਾਈ ਕੰਮ, ਪਰਉਪਕਾਰ ਦੇ ਕੰਮ ਕਰਨ ਵਾਲੇ ਹੋ।
ਹੁਣ ਬੋਲੇ ਪ੍ਰਭ ਦੀਨ ਦਿਆਲ।
ਸੁਣ ਕੇ ਦੀਨ ਦਿਆਲ ਗਰੀਬਨ ਵਾਜ ਸਤਿਗੁਰੂ ਮਹਾਰਾਜ ਬੋਲੇ।
ਹੋ ਰਵਾਬ ਜੋ ਰੁਚਿਰ ਬਸਾਲਾ।
ਕਹਿਣ ਲੱਗੇ ਭਾਈ ਮਰਦਾਨਿਆ, ਤੂੰ ਹੁਣ ਆਪਣੀ ਇੱਕ ਹੋਰ ਰਬਾਬ ਲੈ ਕੇ ਆ, ਕਿਉਂਕਿ ਸਾਜ ਤੋਂ ਬਿਨਾਂ ਕੀਰਤਨ ਨਹੀਂ ਹੋ ਸਕਦਾ।
ਹੋਰਾ ਪ੍ਰਭ ਜੀ ਲਿਓ ਤੰਬੂਰ ਕੋ ਸੁਭ ਆਵਾਜ਼ ਹੋਏ ਜਾਏ।
ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ, ਆਪਾਂ ਵੀ ਤੰਬੂਰਾ ਲੈ ਲਈਏ, ਉਹ ਵੀ ਇੱਕ ਤੰਤੀ ਸਾਜ ਹੈ ਔਰ ਉਹਦੀ ਆਵਾਜ਼ ਬੜੀ ਮਿੱਠੀ ਪਿਆਰੀ ਹੁੰਦੀ ਹੈ।
ਪਰ ਹੋਰ ਵਪਾਰ ਮੈਂ ਗਾਏ ਬਜਾਵਾਂ ਤਾਂ ਇਹ
ਉਹ ਬੜਾ ਸੁੰਦਰ ਵੀ ਹੁੰਦਾ ਤੇ ਬੜਾ ਹੌਲਾ ਵੀ ਹੁੰਦਾ ਭਾਰ ਦੇ ਵਿੱਚ, ਤੇ ਮਹਾਰਾਜ ਮੈਂ ਉਹ ਗਾ ਕੇ ਕੀਰਤਨ ਸੁਣਾ ਦਿਆ ਕਰਾਂਗਾ ਜੇ ਆਪ ਜੀ ਦੀ ਆਗਿਆ ਹੋਵੇ, ਤੇ ਰਬਾਬ ਦੀ ਥਾਂ ਤੇ ਜੇ ਤੰਬੂਰਾ ਲੈ ਲਈਏ, ਕੀ ਖਿਆਲ ਹੈ?
ਓ ਭਾਈ ਸ੍ਰੀ ਮੁਖ ਬੋਲੇ ਸੁਣ ਮਰਦਾਨਾ।
ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੁਖੋਂ ਬੋਲੇ।
ਤੂੰ ਦੋ ਬਾਤ ਤੇ ਸੁਖ ਸਾਨਾ।
ਕਹਿਣ ਲੱਗੇ ਭਾਈ, ਜਿਹੜਾ ਰਬਾਬ ਸਾਜ ਹੈ ਨਾ, ਇਹਦਾ ਨਾ ਹੀ ਐਸਾ ਰਬਾਬ, ਰੱਬ ਦੀ ਆਬ, ਰੱਬ ਦਾ ਪਿਆਰ ਪੈਦਾ ਕਰਨ ਵਾਲਾ ਹੈ, ਇਹਦਾ ਨਾਮ ਹੀ ਬੜਾ ਪਿਆਰਾ ਹੈ, ਇਸ ਲਈ ਇਹੀ ਵਾਜਾ ਅੱਛਾ ਹੈ, ਸਿੱਧਾ ਹੈ, ਵਜਾਉਣਾ ਵੀ ਬੜਾ ਆਸਾਨ ਹੈ।
ਮਿਲੇ ਚਤੁਰਾਈ,
ਅਸੀਂ ਰਬਾਬ ਕਿਉਂ ਤੈਨੂੰ ਲੈਣ ਵਾਸਤੇ ਆਖਿਆ? ਜਿਹੜੇ ਹੋਰ ਸਾਜ ਨੇ ਉਹਨਾਂ ਵਿਚ ਚੰਚਲਤਾ ਮਿਲੀ ਹੁੰਦੀ ਹੈ, ਜਦੋਂ ਕੋਈ ਸਾਜ ਵਜਾਉਂਦੇ ਨਾ ਤੇ ਉਹਨਾਂ ਸੁਰਾਂ ਦੇ ਵਿਚ ਕੋਈ ਨਾ ਕੋਈ ਚਤੁਰਾਈ ਵੀ ਹੁੰਦੀ ਹੈ।
ਵਾਸਨਾ ਸੋ ਪਜਾਈ,
ਜਿਹੜੇ ਹੋਰ ਸਾਜ ਨੇ ਜਦੋਂ ਕੋਈ ਚੰਚਲਤਾ ਨਾਲ ਵਜਾਉਂਦਾ, ਵਿਸ਼ਿਆਂ ਦੀ ਵਾਸਨਾ ਨੂੰ ਭੜਕਾ ਦਿੰਦੇ ਹਨ।
ਰੱਬ ਜੀ ਰਾਬ ਰਸੁਪਗ ਰਜਾਈ।
ਸੁਣ ਕੇ ਭਾਈ ਮਰਦਾਨਾ ਕਹਿੰਦਾ ਮਹਾਰਾਜ, ਜਿਵੇਂ ਆਪ ਜੀ ਦੀ ਸੋਹਣੀ ਆਗਿਆ ਹੋਵੇ,
ਜੋ ਤੁਮ ਕੋ ਭਲ ਬਿਦਸਾਈ,
ਜੋ ਆਪ ਜੀ ਨੂੰ ਚੰਗਾ ਲੱਗਦਾ ਮੈਨੂੰ ਵੀ ਉਹੀ ਚੰਗਾ ਲੱਗਦਾ ਹੈ।
ਮੋਲ ਬਹੇ ਮੈਂ ਜਾਉ,
ਤੇ ਮਹਾਰਾਜ ਹੁਣ ਕਿਰਪਾ ਕਰੋ, ਮੈਨੂੰ ਮਾਇਆ ਦੇ ਦਿਓ, ਕੁਛ ਮੁੱਲ ਦੇ ਦਿਓ, ਤੇ ਮੈਂ ਜਾ ਕੇ ਰਬਾਬ ਖਰੀਦ ਲਿਆਵਾਂ।
ਉਹ ਜੇ ਰਬਾਬ ਨਗਰ ਤੇ ਲਿਆਓ,
ਤੇ ਫਿਰ ਹੀ ਮੈਂ ਸੁਲਤਾਨਪੁਰ ਸ਼ਹਿਰ ਦੇ ਵਿਚ ਜਾ ਕੇ ਰਬਾਬ ਭਾਲ ਕੇ ਲਿਆਵਾਂਗਾ, ਕਿਉਂਕਿ ਹੁਣ ਭਾਈ ਮਰਦਾਨੀ ਦਾ ਸੁਭਾਅ ਬੜਾ ਨਿਸ਼ਕਪਟ ਸੀ, ਤੇ ਹੁਣ ਜਦੋਂ ਗੁਰੂ ਮਹਾਰਾਜ ਨੇ ਆਖਿਆ ਭਾਈ ਰਬਾਬ ਲੈ ਕੇ ਆ, ਤੇ ਕਹਿੰਦਾ ਮਹਾਰਾਜ ਹੁਣ ਮੁੱਲ ਦੇ ਦਿਓ, ਮਾਇਆ ਦੇ ਦਿਓ, ਮੈਂ ਲੈ ਆਉਣਾ ਹਾਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕੀ ਇਸ ਨੂੰ ਬਚਨ ਕਹਿਣਗੇ, ਕਿਵੇਂ ਰਬਾਬ ਆ ਜਾਏਗੀ, ਉਹ ਪ੍ਰਸੰਗ ਆਪ ਸੰਗਤਾਂ ਨੇ ਕੱਲ ਨੂੰ ਸਰਵਣ ਕਰਨਾ, ਕਿਉਂਕਿ ਕਥਾ ਦਾ ਸਮਾਂ ਸੰਪੂਰਨ ਹੋਇਆ, ਤੇ ਜੋ ਪ੍ਰਸੰਗ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰਵਣ ਕੀਤਾ ਹੈ, ਇਦੋਂ ਅਗਲਾ ਪ੍ਰਸੰਗ ਕੱਲ ਨੂੰ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।